दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कहो मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी ने बाबा गुरदित्ता जी नूं हुक्म कीता है कि आपां दोवें नहीं रह सकते जां ते दुनिया दे उत्ते मैं रवांगा ते जां फिर तू रवेगा ਇਥੋਂ ਤੱਕ ਕਥਾ ਪਹੁੰਚ ਚੁੱਕੀ ਸੀ ਅੱਜ ਇਥੋਂ ਹੀ ਅੱਗੇ ਮੈਂ ਪ੍ਰਾਰੰਭ ਕਰਦਾ ਸ੍ਰੀ ਗੁਰਦਿੱਤੇ ਦੁਆ ਕਰ ਬੰਦ ਹੋ ਤੋ ਨਾ ਹਰਖ ਨਾ ਸ਼ੋਕ ਬਿਲੰਦ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਗੁਰਦਿੱਤਾ ਜੀ ਨੇ ਸੁਣਿਆ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਗੁਰਦਿੱਤਾ ਜੀ ਖਲੋਤੇ ਨੇ ਫੋਤੋ ਨਾ ਹਰ ਖੰਨਾ ਸ਼ੋਕ ਬਿਲੰਦ ਭਾਵ ਕੇ ਖੁਸ਼ੀ ਤੇ ਗਮੀ ਦੇ ਵਿਚ ਗੁਰਦਿੱਤਾ ਜੀ ਸਮਾਨ ਰਹਿੰਦੇ ਸਨ ਔਰ ਇਸੇ ਤਰੀਕੇ ਦੇ ਨਾਲ ਜੋ ਕੁਝ ਵੀ ਸਤਿਗੁਰਾਂ ਨੇ ਆਖਿਆ ਉਹਦੇ ਤੇ ਕੋਈ ਸੋਗ ਨਹੀਂ ਕੀਤਾ ਗਿਲਾ ਨਹੀਂ ਮੰਨਿਆ ਇਕ ਰਸ ਬ੍ਰਿਤੀ ਜਿਨੋ ਕੀ ਹੈ ਬ੍ਰਹਮ ਗਿਆਨ ਦ੍ਰਿੜਤਾ ਚਿਤ ਰਹਿ ਕਵੀ ਜੀ ਲਿਖਦੇ ਨੇ ਕਿ ਗੁਰਦਿੱਤਾ ਜੀ ਦੀ ਜਿਹੜੀ ਬਿਰਤੀ ਹੈ ਇੱਕ ਰਸ ਦੇ ਵਿਚ ਹਮੇਸ਼ਾ ਸਥਿਰ ਰਹਿੰਦੀ ਹੈ ਟਿਕੀ ਰਹਿੰਦੀ ਹੈ ਬ੍ਰਹਮ ਗਿਆਨ ਦੇ ਵਿਚ ਉਹਨਾਂ ਦਾ ਚਿੱਤ ਬੜਾ ਪੱਕਾ ਹੈ ਬੜਾ ਦ੍ਰਿੜ ਸ੍ਰੀ ਸਤਿਗੁਰੂ ਪਿਤਾ ਸਮਰੱਥ ਪੰਜਣ ਘੜਨ ਸਕਲ ਜਨ ਹੱਥ ਗੁਰਦਿੱਤਾ ਜੀ ਨੇ ਮਨ ਦੇ ਵਿਚ ਵਿਚਾਰ ਕੀਤੀ ਹੈ ਕਿ ਮੇਰੇ ਪਿਤਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹਰ ਇੱਕ ਪ੍ਰਕਾਰ ਦੇ ਨਾਲ ਉਹ ਸਮਰੱਥ ਨੇ ਕਿਸੇ ਨੂੰ ਬਣਾ ਦੇਣਾ ਕਿਸੇ ਨੂੰ ਖਤਮ ਕਰ ਦੇਣਾ ਇਹ ਸਤਿਗੁਰਾਂ ਦੇ ਹੱਥ ਦੇ ਵਿਚ
ਬਚਨ ਅਮੋਰ ਜਿਨੋ ਕੇ ਸਦਾ ਬ੍ਰਹਮ ਅਸਤ੍ਰ ਜਿਮ ਮਿਟੈ ਨਾ ਕਦਾ
ਗੁਰਦਿੱਤਾ ਜੀ ਵਿਚਾਰਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਕਹੇ ਹੋਏ ਬਚਨ ਨੇ ਉਹ ਮੇਰੇ ਵਾਸਤੇ ਅਮੋੜ ਨੇ ਕੋਈ ਵੀ ਭਾਵ ਕੇ ਸਤਿਗੁਰਾਂ ਦੇ ਬਚਨਾਂ ਨੂੰ ਮੋੜ ਨਹੀਂ ਸਕਦਾ ਬ੍ਰਹਮ ਅਸਤ੍ਰ ਜਿਮ ਮਿਟੈ ਨਾ ਕਦਾ ਭਾਵ ਕੇ ਸਤਿਗੁਰਾਂ ਦੇ ਜਿਹੜੇ ਕਹੇ ਹੋਏ ਬਚਨ ਨੇ ਉਹ ਬ੍ਰਹਮ ਅਸਤ੍ਰ ਦੀ ਤਰ੍ਹਾਂ ਹੈ ਜਿਹੜੇ ਕਦੇ ਵੀ ਨਿਸਫਲ ਨਹੀਂ ਜਾਂਦੇ ਮੰਨਿਆ ਜਾਂਦਾ ਹੈ ਕਿ ਬ੍ਰਹਮਾ ਜੀ ਨੂੰ ਪ੍ਰਸੰਨ ਕਰਕੇ ਜਿਹੜਾ ਅਸਤ੍ਰ ਹਥਿਆਰ ਲਿਆ ਜਾਂਦਾ ਹੈ ਉਹਨੂੰ ਬ੍ਰਹਮ ਅਸਤ੍ਰ ਆਖਿਆ ਜਾਂਦਾ ਹੈ ਤੇ ਰਣਭੂਮੀ ਦੇ ਵਿਚ ਜਦੋਂ ਸਾਰੇ ਅਸਤ੍ਰ ਤੇ ਸ਼ਸਤਰ ਬੇਅਰਥ ਹੋ ਜਾਂਦੇ ਨੇ ਉਸ ਵੇਲੇ ਬ੍ਰਹਮ ਅਸਤ੍ਰ ਨੂੰ ਚਲਾਇਆ ਜਾਂਦਾ ਹੈ ਮੰਤਰ ਪੜ ਕੇ ਤੇ ਬ੍ਰਹਮ ਅਸਤ੍ਰ ਕਦੇ ਵੀ ਖਾਲੀ ਨਹੀਂ ਜਾਂਦਾ ਭਾਵੇਂ ਉਹ ਕੋਈ ਵੀ ਚਲਾਵੇ ਕਵੀ ਜੀ ਨੇ ਉਸ ਗੱਲ ਦਾ ਪ੍ਰਮਾਣ ਦਿੱਤਾ ਹੈ ਕਿ ਸੋਚਦੇ ਨੇ ਗੁਰਦਿੱਤਾ ਜੀ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮੇਰੇ ਪਿਤਾ ਦੇ ਜਿਹੜੇ ਬਚਨ ਨੇ ਉਹ ਬ੍ਰਹਮ ਅਸਤ੍ਰ ਵਰਗੇ ਨੇ ਜਿਹੜੇ ਕਦੇ ਨਿਸਫਲ ਨਹੀਂ ਜਾਂਦੇ
ਬਿਨ ਸੰਸੇ ਮਾਨਿਓ ਹੀ ਬਨ ਇਸ ਮੈਂ ਪਾਲੋ ਆਪਣੋ ਜਨ
ਸੋਚਿਆ ਗੁਰਦਿੱਤਾ ਜੀ ਨੇ ਕਿ ਸਤਿਗੁਰਾਂ ਨੇ ਮੈਨੂੰ ਕਹਿ ਦਿੱਤਾ ਕਿ ਜਾਂ ਦੁਨੀਆਂ ਦੇ ਉੱਤੇ ਤੂੰ ਰਵੇਂਗਾ ਤੇ ਜਾਂ ਮੈਂ ਰਵਾਂਗਾ। ਇਸ ਕਰਕੇ ਮੈਨੂੰ ਚਾਹੀਦਾ ਕਿ ਸਤਿਗੁਰਾਂ ਦੇ ਬਚਨ ਨੂੰ ਸੰਸੇ ਤੋਂ ਬਗੈਰ ਹੀ ਆਪਣੇ ਮਨ ਦੇ ਵਿੱਚ ਮੰਨ ਲਵਾਂ ਤੇ ਆਪਣਾ ਭਲਾ ਮੇਰਾ ਤਾਂ ਹੀ ਹੋਏਗਾ ਜੇਕਰ ਸਤਿਗੁਰਾਂ ਦੇ ਬਚਨਾਂ ਨੂੰ ਮੰਨਾਂਗਾ। ਇਮ ਵਿਚਾਰ ਕਰ ਠਾਨੀ ਨਮੋ ਤੀਨ ਪ੍ਰਕਰਮਾ ਦੇਤੇ ਸਮੋ। ਤੇ ਗੁਰਦਿੱਤਾ ਜੀ ਨੇ ਸੋਚਿਆ ਕਿ ਜੇ ਦੋਵਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਹੋਣੀ ਹੈ ਤੇ ਫਿਰ ਮੈਨੂੰ ਹੀ ਸਰੀਰ ਛੱਡਣਾ ਯੋਗ ਹੋਵੇਗਾ। ਸਤਿਗੁਰੂ ਜੀ ਵਸਦੇ ਰਹਿਣ, ਸੰਗਤਾਂ ਦੇ ਉੱਤੇ ਕਿਰਪਾ ਕਰਦੇ ਰਹਿਣ। ਆਪਣੇ ਸਰੀਰ ਨੂੰ ਤਿਆਗਣ ਦੀ ਵਿਚਾਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਗੁਰਦਿੱਤਾ ਜੀ ਨੇ ਨਮਸਕਾਰ ਕੀਤੇ ਹੈ, ਤਿੰਨ ਪ੍ਰਕਰਮਾ ਦੁਆਲੇ ਦੁਆਲੇ ਫਿਰੇ।
ਤਰੇ ਮੌਣ ਕੋ ਕੀਨ ਸਪਿਆਨ ਛਰੀ ਤਰੀ ਕਰ ਖਰੀ ਮਹਾਨ।
ਮੌਨ ਨੂੰ ਧਾਰਨ ਕਰਕੇ, ਚੁੱਪ ਨੂੰ ਧਾਰਨ ਕਰਕੇ, ਨਮਸਕਾਰ ਕਰਕੇ ਗੁਰਦਿੱਤਾ ਜੀ ਉੱਥੋਂ ਚੱਲ ਪਏ ਨੇ। ਜਿਹੜੀ ਨਿੰਮ ਦੀ ਸੋਟੀ ਲਾ ਕੇ ਗਊ ਨੂੰ ਜਵਾਇਆ ਸੀ ਉਹ ਜਿਹੜੀ ਸੋਟੀ ਹੈ ਹੁਣ ਵੀ ਗੁਰਦਿੱਤਾ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਸੀ।
ਕਿਹ ਸੋ ਮਿਲੇ ਨਾ ਬੋਲਣ ਕੀਨ ਚਲਨ ਪ੍ਰਲੋਕ ਵਿਖੇ ਚਿਤ ਦੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸੇ ਦੇ ਨਾਲ ਕੋਈ ਬਚਨ ਨਹੀਂ ਕੀਤਾ, ਕਿਸੇ ਦੇ ਨਾਲ ਮਿਲਾਪ ਨਹੀਂ ਕੀਤਾ, ਚੱਲ ਪਏ ਨੇ ਉੱਥੋਂ ਇਕੱਲੇ ਹੀ ਪ੍ਰਲੋਕ ਜਾਣ ਦੇ ਵਾਸਤੇ ਚਿੱਤ ਨੂੰ ਤਿਆਰ ਕੀਤਾ।
ਜੋ ਮਗ ਮਿਲੇ ਚਲੇ ਜਿਹ ਸਮੋ ਹਾਥ ਜੋਰ ਨਰ ਠਾਨਤ ਨਮੋ।
ਹੁਣ ਗੁਰਦਿੱਤਾ ਜੀ ਤੁਰੇ ਜਾ ਰਹੇ ਨੇ, ਜਿਹੜਾ ਵੀ ਰਸਤੇ ਦੇ ਵਿੱਚ ਮਿਲਦਾ ਉਹ ਗੁਰਦਿੱਤਾ ਜੀ ਨੂੰ ਸਤਿਗੁਰਾਂ ਦਾ ਸਾਹਿਬਜ਼ਾਦਾ ਜਾਣ ਕੇ ਨਮਸਕਾਰ ਕਰਦਾ।
ਕਿਸ ਕੀ ਦਿਸ਼ ਨਾ ਬਿਲੋਚਣ ਲਾਏ ਅਜਾਹੇ ਇੱਕ ਰਸ ਸਹਿਜ ਸੁਭਾਏ।
ਇੱਕ ਰਸ ਦੇ ਵਿੱਚ ਸਹਿਜ ਸੁਭਾਅ ਆਪਣੀ ਬਿਰਤੀ ਨੂੰ ਸਥਿਰ ਕਰਕੇ ਗੁਰਦਿੱਤਾ ਜੀ ਚਲੇ ਜਾ ਰਹੇ ਨੇ, ਕਿਸੇ ਦੇ ਵੱਲ ਦੇਖਦੇ ਨੇ, ਕਿਸੇ ਦੇ ਨਾਲ ਬੋਲਦੇ ਨੇ।
ਦੇਖ ਦੇਖ ਬਿਸਮੈ ਸਭ ਕੋਈ ਬ੍ਰਿਤੀ ਉਦਾਸ ਸਵਣ ਤੇ ਹੋਈ।
ਉਸ ਵੇਲੇ ਜਿੰਨੇ ਜਿੰਨੇ ਵੀ ਗੁਰਦਿੱਤਾ ਜੀ ਨੂੰ ਦੇਖਿਆ ਸਾਰੇ ਦੇਖ ਕੇ ਬੜੇ ਹੈਰਾਨ ਹੋਏ ਨੇ। ਬਿਰਤੀ ਉਦਾਸ ਸਭਣ ਤੇ ਹੋਈ ਕਿਉਂਕਿ ਗੁਰਦਿੱਤਾ ਜੀ ਦੀ ਜਿਹੜੀ ਬਿਰਤੀ ਹੈ ਉਹ ਹਰ ਇੱਕ ਪਾਸੇ ਤੋਂ ਉਦਾਸ ਹੋ ਗਈ।
ਕੀਰਤ ਪੁਰ ਤੇ ਵਹਿਰ ਪਿਆਨੇ ਅਲਪ ਸੈਲ ਪਰ ਚੜਬੋ ਠਾਨੇ।
ਆਖਰਕਾਰ ਚਲਦਿਆਂ ਚਲਦਿਆਂ ਗੁਰਦਿੱਤਾ ਜੀ ਕੀਰਤਪੁਰ ਨਗਰ ਤੋਂ ਬਾਹਰ ਆ ਗਏ ਨੇ। ਪਹਾੜੀ ਦੇ ਉੱਤੇ ਚੜਨਾ ਗੁਰਦਿੱਤਾ ਜੀ ਨੇ ਸ਼ੁਰੂ ਕੀਤਾ।
ਜਾਏ ਕਾਕੀ ਦਾਸ ਨਾ ਸੰਗ ਸਣੇ ਸਣੇ ਚੱਲ ਚੜੇ ਉਹ ਤੰਗ।
ਬਾਬਾ ਗੁਰਦਿੱਤਾ ਜੀ ਸਿਰਫ ਇਕੱਲੇ ਜਾ ਰਹੇ ਨੇ, ਕੋਈ ਵੀ ਦਾਸ ਉਹਨਾਂ ਦੇ ਨਾਲ ਨਹੀਂ ਹੈ। ਹੌਲੀ ਹੌਲੀ ਬਹੁਤ ਉੱਚੇ ਪਹਾੜ ਦੇ ਉੱਤੇ ਚੜ ਗਏ।
ਬੁੱਢਣ ਸ਼ਾਹ ਸਥਾਨ ਨਿਹਾਰਾ ਤਿਸ ਤੇ ਕੁਛ ਕ ਅੰਤਰਾ ਧਾਰਾ।
ਆਖਰਕਾਰ ਉਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਜਿੱਥੇ ਕਿ ਬੁੱਢਣ ਸ਼ਾਹ ਨੇ ਆਪਣੇ ਸਰੀਰ ਨੂੰ ਤਿਆਗਿਆ ਸੀ। ਉਹਨਾਂ ਦੀ ਯਾਦਗਾਰ ਦੇ ਵਾਸਤੇ ਉੱਥੇ ਜਗ੍ਹਾ ਵੀ ਬਣੀ ਹੋਈ ਸੀ। ਗੁਰਦਿੱਤਾ ਜੀ ਉੱਥੇ ਪਹੁੰਚ ਗਏ ਨੇ। ਕੁਛ ਕ ਅੰਤਰਾ ਧਾਰਾ, ਉਹ ਜਿਹੜੀ ਬੁੱਢਣ ਸ਼ਾਹ ਦੀ ਜਗ੍ਹਾ ਬਣੀ ਹੈ ਉਹਦੇ ਤੋਂ ਥੋੜਾ ਫਰਕ ਤੇ ਚਲੇ ਗਏ ਨੇ ਗੁਰਦਿੱਤਾ ਜੀ, ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਬੁੱਢਣ ਸ਼ਾਹ ਨੇ ਆਪਣੇ ਸਰੀਰ ਛੱਡਣ ਤੋਂ ਪਹਿਲਾਂ ਗੁਰਦਿੱਤਾ ਜੀ ਨੂੰ ਆਖਿਆ ਸੀ ਕਿ ਜਦੋਂ ਤੁਸੀਂ ਆਪਣੇ ਸਰੀਰ ਦਾ ਤਿਆਗ ਕਰਿਓ ਤੇ ਮੇਰੀ ਜਗ੍ਹਾ ਦੇ ਲਾਗੇ ਹੀ ਆਣ ਕੇ ਕਰਿਓ। ਇਸ ਕਰਕੇ ਉਸ ਗੱਲ ਨੂੰ ਯਾਦ ਕਰਕੇ ਬੁੱਢਣ ਸ਼ਾਹ ਦੀ ਜਿਹੜੀ ਯਾਦਗਾਰ ਹੈ ਉਸ ਪਹਾੜ ਦੇ ਉੱਤੇ ਉਹਦੇ ਲਾਗੇ ਹੀ ਗੁਰਦਿੱਤਾ ਜੀ ਪਹੁੰਚ ਗਏ।
ਸ਼ਰੀ ਧਾਰਾ ਪਰ ਧਾਰੀ ਗਡਾਈ ਅਵ ਲੋਕਤ ਪੇ ਸੁੰਦਰ ਥਾਈ।
ਸੁੰਦਰ ਜਗ੍ਹਾ ਨੂੰ ਦੇਖਿਆ ਹੈ, ਉਸ ਜਗ੍ਹਾ ਤੇ ਜਾ ਕੇ ਆਪਣੇ ਹੱਥ ਦੇ ਵਿੱਚ ਜਿਹੜੀ ਛੜੀ ਫੜੀ ਹੋਈ ਸੀ, ਜਿਹੜੀ ਸੋਟੀ ਫੜੀ ਸੀ, ਉਸ ਨੂੰ ਜ਼ਮੀਨ ਦੇ ਵਿੱਚ ਗੱਡ ਦਿੱਤਾ।
ਔਰ ਕੁੱਟਾ ਬੁਕੋ ਰਾਗ ਨਠਾਨਾ ਨੌਕਾ ਮੇਲ ਸਕਲ ਜਗ ਜਾਣਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਦਿੱਤਾ ਜੀ ਨੇ ਆਪਣੇ ਪਰਿਵਾਰ ਦੇ ਨਾਲ ਰਾਤਾ ਵੀ ਰਾਗ ਨਾ ਕੀਤਾ। ਰਾਗ ਤੋਂ ਭਾਵ ਹੈ ਪਿਆਰ, ਮੋਹ। ਉਸ ਵੇਲੇ ਰਤਾ ਵੀ ਮੋਹ ਆਪਣੇ ਪਰਿਵਾਰ ਦਾ ਉਹਨਾਂ ਨੇ ਚੇਤੇ ਨਹੀਂ ਕੀਤਾ। ਨੌਕਾ ਮੇਲ ਸਕਲ ਜਗ ਜਾਣਾ, ਉਹਨਾਂ ਨੇ ਸਮਝਿਆ ਕਿ ਦੁਨੀਆਂ ਦਾ ਜਿਹੜਾ ਮਿਲਾਪ ਹੈ ਇਸ ਤਰ੍ਹਾਂ ਦਾ ਮਿਲਾਪ ਹੈ ਜਿਵੇਂ ਕਿ ਬੇੜੀ ਦਾ ਪੂਰ ਹੁੰਦਾ ਹੈ। ਜਿਸ ਤਰ੍ਹਾਂ ਕਿ ਬੇੜੀ ਦੇ ਵਿੱਚ ਜਿਨ੍ਹਾਂ ਮੁਸਾਫਰਾਂ ਨੇ ਪਾਰ ਲੰਘਣਾ ਹੁੰਦਾ ਹੈ ਇੱਕ ਵਾਰੀ ਸਾਰੇ ਦੇ ਸਾਰੇ ਬਹਿ ਜਾਂਦੇ ਨੇ, ਅਗਲੇ ਪਾਰ ਚਲੇ ਜਾਂਦੇ ਨੇ ਤੇ ਕੀ ਪਤਾ ਹੈ ਕਿ ਵੈਸੀਆਂ ਸਵਾਰੀਆਂ ਦੁਬਾਰਾ ਉਸ ਬੇੜੀ ਦੇ ਵਿੱਚ ਬਹਿੰਦੀਆਂ ਨੇ ਕਿ ਨਹੀਂ ਬਹਿੰਦੀਆਂ। ਭਾਵ ਕਿ ਨਾਮੁਮਕਿਨ ਜੀ ਗੱਲ ਹੈ ਕਿ ਕਦੇ ਉਹੀ ਸਮਾਂ ਹੋਵੇਗਾ, ਉਹੀ ਸਵਾਰੀਆਂ ਹੋਣਗੀਆਂ ਤੇ ਉਸੇ ਬੇੜੇ ਰਾਹੀਂ ਪਾਰ ਲੰਘਣਗੀਆਂ। ਇਸ ਕਰਕੇ ਆਮ ਤੌਰ ਦੇ ਉੱਤੇ ਵਿਦਵਾਨ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਦੁਨੀਆਂ ਦਾ ਮਿਲਾਪ ਇਸ ਤਰ੍ਹਾਂ ਦਾ ਹੈ ਜਿਵੇਂ ਬੇੜੀ ਦੇ ਮੁਸਾਫਰਾਂ ਦਾ ਮਿਲਾਪ ਹੁੰਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਹੋਇਆ ਸੀ ਕਿ ਦੁਨੀਆਂ ਦਾ ਮਿਲਾਪ, ਪਰਿਵਾਰ ਦਾ ਮਿਲਾਪ ਇਸ ਤਰ੍ਹਾਂ ਦਾ ਮਿਲਾਪ ਹੈ ਜਿਵੇਂ ਕੋਈ ਬੇੜੀ ਦਾ ਪੂਰ ਹੋਵੇ ਜਿਹੜਾ ਸਿਰਫ ਇੱਕ ਵਾਰ ਮਿਲਦਾ ਹੈ, ਦੁਬਾਰਾ ਨਹੀਂ ਹੁੰਦਾ। ਅਤ ਸੁਪੁੱਤਰ ਜੋ ਹੈ ਹਰ ਰਾਏ, ਮਿਲਣ ਹੇਤ ਨਹੀਂ ਕਿਛ ਮਨ ਲਿਆਏ। ਜਿਹੜੇ ਕਿ ਬਹੁਤ ਹੀ ਜ਼ਿਆਦਾ ਸੁਪੁੱਤਰ ਨੇ ਸ੍ਰੀ ਹਰ ਰਾਏ ਜੀ, ਜਿਹੜੇ ਕਿ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ ਨੇ, ਉਹਨਾਂ ਨੂੰ ਮਿਲਣ ਦੇ ਵਾਸਤੇ ਵੀ ਉਹਨਾਂ ਨੇ ਮਨ ਦੇ ਵਿੱਚ ਕੋਈ ਚਾਹ ਨਾ ਕੀਤੀ। ਭਾਵੇਂ ਕਿ ਤੁਸੀਂ ਜਾਣਦੇ ਹੋ ਕਿ ਸ੍ਰੀ ਹਰ ਰਾਏ ਜੀ ਅੱਗੋਂ ਆਉਣ ਵਾਲੇ ਸਤਿਗੁਰੂ ਬਣਨ ਵਾਲੇ ਨੇ, ਉਹਨਾਂ ਨੂੰ ਮਿਲਣ ਦੀ ਵੀ ਕੋਈ ਇੱਛਾ ਨਾ ਧਾਰਨ ਕੀਤੀ। ਸੁੱਤ ਸਮ ਅਪਰ ਪ੍ਰੇਮ ਕਿਸ ਮਾਹੁ, ਜਿਸ ਕੇ ਸਿਮਰ ਮਿਲੈ ਕਰ ਪਾਹੂ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁੱਤਰ ਤੋਂ ਪਿਆਰਾ ਕੌਣ ਹੁੰਦਾ ਹੈ ਆਦਮੀ ਨੂੰ, ਜਿਨ੍ਹਾਂ ਪੁੱਤਰਾਂ ਨੂੰ ਹਮੇਸ਼ਾ ਆਪਣੇ ਕੋਲ ਬਿਲਾ ਕੇ ਮਿਲਦੇ ਸਨ, ਪਿਆਰ ਕਰਦੇ ਸਨ, ਅੱਜ ਉਹਨਾਂ ਪੁੱਤਰਾਂ ਨੂੰ ਮਿਲਣ ਦੀ ਕੋਈ ਚਾਹ ਗੁਰਦਿੱਤਾ ਦੇ ਮਨ ਦੇ ਵਿੱਚ ਨਹੀਂ।
ਆਸ ਤਰਨ ਕੋ ਆਪਣੇ ਹੱਥ, ਸੁੰਦਰ ਕਰਿਓ ਕੁਸ਼ਾ ਕੇ ਸਾਥ।
ਆਪਣੇ ਹੱਥਾਂ ਦੇ ਨਾਲ ਸੁੰਦਰ ਦਬ ਦਾ ਆਸਣ ਧਰਤੀ ਦੇ ਉੱਤੇ ਵਿਛਾ ਦਿੱਤਾ।
ਤਬ ਤਨ ਭਰ ਤੇ ਵਸਤ੍ਰ ਉਤਾਰਾ, ਕਰ ਦੋਹਰ ਸਿਹ ਜਾ ਤ੍ਰਿਣ ਡਾਰਾ।
ਆਪਣੇ ਉਪਰੋਂ ਸਰੀਰ ਦੇ ਕੱਪੜਾ ਲਾ ਕੇ ਉਹ ਥੱਲੇ ਵਿਛਾ ਦਿੱਤਾ ਹੈ, ਦੂਰਾ ਕਰਕੇ ਸੇਜਾਂ ਦੇ ਉੱਤੇ ਜਿਹੜੇ ਤ੍ਰਿਣ ਨੇ, ਜਿਹੜੇ ਦਬ ਦੇ ਕੱਖ ਨੇ, ਉਹ ਪਾਏ।
ਬ੍ਰਿਤੀ ਸੰਕੋਚ ਬੈਠ ਤਬ ਗਏ, ਨਿਜ ਸਰੂਪ ਮੈਂ ਥਿਰਤਾ ਲਏ।
ਹਰ ਇੱਕ ਪਾਸੇ ਤੋਂ ਆਪਣੀ ਬ੍ਰਿਤੀ ਨੂੰ ਸੰਕੋਚਿਆ ਹੈ ਗੁਰਦਿੱਤਾ ਜੀ ਨੇ ਤੇ ਨਿਜ ਸਰੂਪ ਦੇ ਵਿੱਚ ਸਥਿਰ ਹੋ ਕੇ ਬਹਿ ਗਏ।
ਮੂੰਦ ਬਿਲੋਚਣ ਪੌਡੇ ਫੇਰ, ਦੁਤੀ ਵਸਤ੍ਰ ਲੈ ਮੁਖ ਪਰ ਗੇਰ।
ਇਸ ਤੋਂ ਬਾਅਦ ਗੁਰਦਿੱਤਾ ਜੀ ਨੇ ਆਪਣੀਆਂ ਅੱਖਾਂ ਨੂੰ ਬੰਦ ਕੀਤਾ, ਫਿਰ ਉਸੇ ਵਿਛੇ ਹੋਏ ਦਬ ਦੇ ਆਸਣ ਦੇ ਉੱਤੇ ਲੰਮੇ ਪੈ ਗਏ ਨੇ। ਦੂਸਰਾ ਇੱਕ ਹੋਰ ਕੱਪੜਾ ਆਪਣੇ ਸਾਰੇ ਸਰੀਰ ਦੇ ਉੱਤੇ ਲੈ ਕੇ ਆਪਣੇ ਮੂੰਹ ਤੱਕ ਨੂੰ ਵੀ ਢੱਕ ਲਿਆ।
ਜੋਗ ਸ਼ਕਤ ਕਰ ਖੈਂਚੇ ਪ੍ਰਾਣ, ਸਭ ਤਨ ਤੇ ਸਾਵਧਾਨੀ ਠਾਣ।
ਆਪਣੇ ਸਾਰੇ ਸਰੀਰ ਨੂੰ ਸਾਵਧਾਨ ਕਰਕੇ ਯੋਗ ਦੀ ਸ਼ਕਤੀ ਦੇ ਨਾਲ ਆਪਣੇ ਪ੍ਰਾਣਾਂ ਨੂੰ ਖਿੱਚਿਆ।
ਤਾਤ ਕਾਲ ਤਨ ਛੋਰ ਸਿਧਾਰੇ, ਜਿਮ ਪੰਨੰਗ ਕੁੰਚਰੀ ਨਿਜ ਡਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਤ ਕਾਲ ਹੀ ਆਪਣੇ ਸਰੀਰ ਤੋਂ ਆਪਣੇ ਪ੍ਰਾਣਾਂ ਨੂੰ ਵੱਖਰਾ ਕਰ ਲਿਆ ਹੈ। ਜਿਮ ਪੰਨੰਗ ਕੁੰਚਰੀ ਨਿਜ ਡਾਰੇ, ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਕੋਈ ਸੱਪ ਆਪਣੀ ਕੁੰਜ ਨੂੰ ਛੱਡ ਕੇ ਉਸ ਤੋਂ ਵੱਖਰਾ ਹੋ ਜਾਂਦਾ ਹੈ, ਇਸੇ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਛੱਡ ਕੇ ਜੀਵਾਤਮਾ ਗੁਰਦਿੱਤਾ ਜੀ ਦੇ ਅਲੱਗ ਹੋ ਗਏ।
ਗਏ ਸੁਖੈਣ ਤਜੀ ਤਬ ਕਾਇਆ, ਹਰਖ ਸੋਗ ਨਹੀਂ ਪਾਇਓ ਕਰਾਇਆ।
ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਨੂੰ ਕਦੇ ਕੋਈ ਹਰਖ ਨਹੀਂ ਹੋਇਆ, ਜਿਨ੍ਹਾਂ ਨੂੰ ਕਦੇ ਕੋਈ ਸੋਗ ਨਹੀਂ ਹੋਇਆ, ਐਸੇ ਗੁਰਦਿੱਤਾ ਜੀ ਨੇ ਬੜੇ ਸੌਖੇ ਤਰੀਕੇ ਦੇ ਨਾਲ ਆਪਣੇ ਪੰਜ ਭੂਤਕ ਦੇਹ ਨੂੰ ਤਿਆਗੇ।
ਨਈ ਬੈਸ ਮੈਂ ਤਨ ਤਰੁਨਾਈ, ਜਿਮ ਜੋਗੀ ਮਾਇਆ ਤਜ ਜਾਈ।
ਕਵੀ ਜੀ ਲਿਖਦੇ ਨੇ ਕਿ ਨਵੀਂ ਉਮਰ ਹੈ, ਜਵਾਨੀ ਦੀ ਉਮਰ ਹੈ, ਤੇ ਕਵੀ ਜੀ ਲਿਖਦੇ ਨੇ ਕਿ ਇਸੇ ਉਮਰ ਦੇ ਵਿੱਚ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਉਹਨਾਂ ਨੇ ਆਪਣੇ ਸਰੀਰ ਨੂੰ ਤਿਆਗਿਆ। ਜਿਵੇਂ ਜੋਗੀ ਮਾਇਆ ਤਜ ਦਈ, ਜਿਸ ਤਰ੍ਹਾਂ ਕਿ ਵਿਦਵਾਨ ਜੋਗੀ ਹੁੰਦੇ ਨੇ ਜਿਹੜੇ ਕਿ ਸੰਸਾਰਕ ਮਾਇਆ ਨੂੰ ਛੱਡ ਦਿੰਦੇ ਨੇ। ਇਸੇ ਤਰ੍ਹਾਂ ਗੁਰਦਿੱਤਾ ਜੀ ਨੇ ਆਪਣੇ ਸਰੀਰ ਨੂੰ ਛੱਡ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਸਾਰੀ ਘਟਨਾ ਨੂੰ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਤਰ੍ਹਾਂ ਬਿਆਨ ਕਰਦੇ।
ਸਤ ਗੁਰੂ ਜੀ ਸੁਣ ਨਰਾਜ ਹੋਏ, ਪਾਸ ਟਿੱਕੇ ਜੀ ਤਾਈ ਬੁਲਾਏ ਕਰਕੇ, ਕਹਿੰਦੇ ਕਰਾਂ ਮਾਤਾ ਦਿਖਲਾਉਣ ਲੱਗੋ, ਜਰ ਸਕਿਓ ਨਾ ਸ਼ਕਤੀ ਪਾਏ ਕਰਕੇ। ਗੁੱਸੇ ਵਿੱਚ ਸਤਿਗੁਰਾਂ ਦਾ ਰੁਖ ਡਿੱਠਾ, ਚੁੱਪ ਕੀਤਿਆਂ ਸੀਸ ਝੁਕਾਏ ਕਰਕੇ, ਬਾਹਰ ਨਿਕਲ ਪਹਾੜੀ ਦੇ ਵੱਲ ਗਏ, ਪਾਸ ਬੁੱਢਣ ਸ਼ਾਹ ਦੇ ਜਾਏ ਕਰਕੇ। ਸੋਟੀ ਨਿੰਮ ਦੀ ਹੱਥ ਸੀ ਗੱਡ ਦਿੱਤੀ, ਲੰਮੇ ਪੈ ਗਏ ਚਰਨ ਫੈਲਾਏ ਕਰਕੇ, ਸੱਪ ਛੱਡੇ ਜਿਉਂ ਕੁੰਜ ਕਰਤਾਰ ਸਿੰਘਾ, ਛੱਡ ਗਏ ਸਰੀਰ ਸਮਾਏ ਕਰਕੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਵੀ ਉਹੀ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਸੱਪ ਆਪਣੀ ਕੁੰਜ ਨੂੰ ਛੱਡ ਕੇ ਵੱਖਰਾ ਹੋ ਜਾਂਦਾ, ਇਸੇ ਤਰੀਕੇ ਦੇ ਨਾਲ ਗੁਰਦਿੱਤਾ ਜੀ ਨੇ ਆਪਣੇ ਸਰੀਰ ਨੂੰ ਛੱਡ ਦਿੱਤਾ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਲੈ ਸੁਧ ਤੂਰਨ ਸੁਰ ਸਰਬ, ਚੜੇ ਬਿਮਾਨ ਪਿਆਨ, ਗੁਰ ਸੁਤ ਕੇ ਤਨ ਤਜਨ ਤੇ ਆਏ ਮੰਗਲ ਠਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਗੁਰਦਿੱਤਾ ਜੀ ਨੇ ਆਪਣੇ ਸਰੀਰ ਨੂੰ ਤਿਆਗਿਆ, ਉਸੇ ਵੇਲੇ ਸਾਰਿਆਂ ਦੇਵਤਿਆਂ ਨੂੰ ਪਤਾ ਲੱਗਾ ਹੈ ਤੇ ਦੇਵਤੇ ਵਿਮਾਨ ਦੇ ਵਿੱਚ ਚੜਾਉਣ ਦੇ ਵਾਸਤੇ ਵਿਮਾਨ ਲੈ ਕੇ ਉਤਰੇ ਨੇ। ਗੁਰ ਸੁਤ ਕੇ ਤਨ ਤਜਨ ਤੇ ਆਏ ਮੰਗਲ ਠਾਣ, ਮੰਗਲ ਕਰਦੇ ਹੋਏ ਖੁਸ਼ੀਆਂ ਮਨਾਉਂਦੇ ਹੋਏ ਦੇਵਤੇ ਪਹੁੰਚੇ।
ਜੈ ਜੈ ਮੁਖ ਤੇ ਸ਼ਬਦ ਉਚਾਰੇ, ਕੁਸਮਾ ਜਲ ਕੋ ਭਰ ਭਰ ਡਾਰੇ।
ਸਾਰੇ ਦੇਵਤੇ ਆਪਣੇ ਮੂੰਹਾਂ ਦੇ ਵਿੱਚੋਂ ਜੈ ਜੈ ਦੇ ਸ਼ਬਦ ਨੂੰ ਗਜਾਉਂਦੇ ਨੇ ਤੇ ਫੁੱਲ ਗੁਰਦਿੱਤਾ ਜੀ ਦੀ ਜੀਵ ਆਤਮਾ ਦੇ ਉੱਤੇ ਵਰਖਾਉਂਦੇ ਨੇ।
ਅਨਕ ਅਪਸਰਾਂ ਹਰ ਖਤ ਨਾਚੈ, ਗਾਵੇ ਗੀਤ ਮਦਰ ਸੁਰ ਰਾਚੈ।
ਅਨੇਕਾਂ ਜਿਹੜੀਆਂ ਅਫਸਰਾਂ ਨੇ, ਜਿਹੜੀਆਂ ਪਰੀਆਂ ਨੇ, ਉਹ ਅਨੇਕਾਂ ਪ੍ਰਕਾਰ ਦੇ ਨਾਚ ਕਰਦੀਆਂ ਨੇ, ਗਾਉਂਦੀਆਂ ਨੇ ਗੀਤ ਮਿੱਠੀ ਆਵਾਜ਼ ਦੇ ਨਾਲ।
ਸਵਨ ਸੁਰਨ ਮੈਂ ਅਭਿਬੰਧਨ ਕੀਨ, ਕਹਿਓ ਕਰੋ ਪ੍ਰਸਥਾਨ ਪ੍ਰਵੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇਵੀ ਦੇਵਤਿਆਂ ਨੇ ਆਣ ਕੇ ਨਮਸਕਾਰਾਂ ਕੀਤੀਆਂ ਨੇ ਤੇ ਆਖਿਆ ਹੈ ਕਰੋ ਪ੍ਰਸਥਾਨ ਪ੍ਰਵੀਨ, ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸ੍ਰੇਸ਼ਟ ਮਤ ਵਾਲੇ ਪੁੱਤਰ ਜੀ, ਪ੍ਰਸਥਾਨ ਕਰੋ, ਚਾਲੇ ਪਾਓ।
ਸਭ ਦੇਵਨ ਕੋ ਬਾਡੀ ਉਤਸਾਹੂ, ਸ਼ੁਭ ਅਗਵਨ ਜਾਣ ਕੇ ਪਾਹੂ।
ਕਿਉਂਕਿ ਜੀਵ ਆਤਮਾ ਜਾ ਰਹੀ ਹੈ, ਉਹਦੇ ਆਗਮਨ ਨੂੰ ਸੁਣ ਕੇ ਸਾਰਿਆਂ ਦੇਵਤਿਆਂ ਦੇ ਮਨ ਦੇ ਵਿੱਚ ਵੱਡਾ ਉਤਸ਼ਾਹ ਹੈ।
ਖਸ਼ਟਮ ਗੁਰ ਕੋ ਸੁਪਾਟ ਸਪੂਤ, ਸਪਤਮ ਗੁਰ ਕੋ ਪਿਤ ਮਤ ਪੂਤ।
ਕਿਉਂਕਿ ਛੇਵੇਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸ਼ਸਤਰਧਾਰੀ ਸੂਰਮੇ ਪੁੱਤਰ ਨੇ ਗੁਰਦਿੱਤਾ ਜੀ, ਇਸ ਤੋਂ ਇਲਾਵਾ ਸਤਵੇਂ ਗੁਰੂ ਜੀ ਦੇ ਪਿਤਾ ਨੇ, ਜਿਹੜੇ ਕਿ ਮਤ ਦੇ ਪਵਿੱਤਰ ਬੁੱਧੀ ਵਾਲੇ।
ਤਨ ਤਨ ਕਹਿ ਕਰ ਲੈ ਗਏ, ਸਾਜ ਆਰਤੀ ਦਰਸਤ ਪਏ।
ਤਨ ਤਨ ਕਹਿੰਦੇ ਹੋਏ ਸਾਰੇ ਦੇ ਸਾਰੇ ਦੇਵਤੇ ਲੈ ਕੇ ਚੱਲੇ ਨੇ, ਆਰਤੀ ਉਤਾਰੀ ਗਈ ਹੈ ਦਰਸ਼ਨ ਕਰਕੇ।
ਸਭ ਸੁਰ ਗਮਨੇ ਜਾਏ ਪਿਛਾਰੀ, ਗੁਰਸੁਤ ਦਿਪੈ ਬਿਮਾਨ ਆਗਾਰੀ।
ਬਿਮਾਨ ਦੇ ਵਿੱਚ ਅਸਵਾਰ ਹੋਏ ਨੇ ਗੁਰਦਿੱਤਾ ਜੀ, ਸਾਰਿਆਂ ਤੋਂ ਅੱਗੇ ਜਿਹੜਾ ਬਿਮਾਨ ਹੈ ਉਹ ਜਾ ਰਿਹਾ ਹੈ ਗੁਰਦਿੱਤਾ ਜੀ ਦਾ, ਸਾਰੇ ਜਿਹੜੇ ਦੇਵਤੇ ਨੇ ਉਹ ਪਿੱਛੇ ਜਾ ਰਹੇ ਨੇ।
ਤੇਜ ਸਹਿਤ ਸੂਰਜ ਜਨ ਜਾਈ, ਗੀਰ ਬਾਣ ਉਡਗਣ ਸਮਧਾਈ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਦਾ ਤੇਜ ਹੈ ਕਿ ਜਿਵੇਂ ਸੂਰਜ ਅਸਵਾਰ ਹੋ ਕੇ ਜਾ ਰਿਹਾ ਹੋਵੇ।
ਗੀਰ ਬਾਣ ਉਡਗਣ ਸਮਧਾਈ ਤੇ ਭਾਵ ਕੇ ਦੇਵਤੇ ਨੇ ਗੀਰ ਬਾਣ, ਜਿਵੇਂ ਕਿ ਸੂਰਜ ਹੁੰਦਾ ਹੈ
ਇਸ ਤਰ੍ਹਾਂ ਨੇ ਗੁਰਦਿੱਤਾ ਜੀ ਤੇ ਜਿਵੇਂ ਤਾਰੇ ਹੁੰਦੇ ਨੇ ਇਸ ਤਰ੍ਹਾਂ ਨੇ ਸਾਰੇ ਦੇਵਤੇ।
ਜਹ ਜਹ ਸ਼ਕਤ ਸੁਰਨ ਕੀ ਜਾਵਨ ਤਹਿਲੋ ਸਵਨ ਕੀਨ ਪਹੁੰਚਾਵਨ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਜਿਹੜੇ ਦੇਵਤੇ ਦੀ ਜਿੱਥੇ ਜਿੱਥੇ ਜਾਣ ਦੀ ਸਮਰੱਥਾ ਸੀ ਉਥੋਂ ਤੱਕ ਨਾਲ ਪਹੁੰਚੇ ਨੇ, ਪਰ ਗੁਰਦਿੱਤਾ ਜੀ ਦਾ ਵਿਮਾਨ ਉਹਨਾਂ ਸਾਰਿਆਂ ਤੋਂ ਅਗਾਂਹ ਜਾ ਰਿਹਾ।
ਕਰ ਕਰ ਬੰਧਨ ਹਟੇ ਪਿਛਾਰੀ ਗੁਰਸੁਤ ਗਮਣਿਓ ਜਾਤ ਅਗਾਰੀ।
ਗੁਰੂ ਦਾ ਸਪੁੱਤਰ ਗੁਰਦਿੱਤਾ ਅੱਗੇ ਜਾ ਰਿਹਾ ਤੇ ਸਾਰੇ ਨਮਸਕਾਰਾਂ ਕਰ ਕਰਕੇ ਪਿੱਛੇ ਹਟਦੇ ਜਾ ਰਹੇ।
ਸਭ ਸੁਰ ਪੁਰ ਕੋ ਹੇਰਤ ਜਾਏ ਅਤੇ ਆਨੰਦ ਕੋ ਹਿਰਦੈ ਸਮਾਏ।
ਸਾਰਿਆਂ ਦੇਵਤਿਆਂ ਦੀਆਂ ਪੁਰੀਆਂ ਨੂੰ ਦੇਖਦੇ ਜਾਂਦੇ ਨੇ, ਬਹੁਤ ਵੱਡਾ ਆਨੰਦ ਹਿਰਦੇ ਦੇ ਵਿੱਚ ਸਮਾਇਆ ਹੋਇਆ।
ਪੁਣ ਗੁਰ ਪੁਰ ਲੋ ਪਹੁੰਚੋ ਜਾਈ ਮਿਲੇ ਸਵਣ ਸੋ ਬੰਧਨ ਗਾਈ।
ਆਖਰਕਾਰ ਗੁਰੂ ਦੀ ਪੁਰੀ ਦੇ ਵਿੱਚ ਉਹਨਾਂ ਦਾ ਵਿਮਾਨ ਪਹੁੰਚਿਆ, ਸਾਰਿਆਂ ਨੂੰ ਜਾ ਕੇ ਮਿਲੇ ਨੇ, ਜਾ ਕੇ ਨਮਸਕਾਰਾਂ ਕੀਤੀਆਂ।
ਅਚੁੱਤ ਪਦ ਮੈਂ ਜਾਏ ਬਿਰਾਜੇ ਜਿਨ ਕੇ ਨਾਮ ਲੇਤ ਅਗ ਭਾਜੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਵੱਡੇ ਪਾਪ ਦੌੜ ਜਾਂਦੇ ਨੇ, ਐਸੇ ਗੁਰਦਿੱਤਾ ਜੀ ਦੀ ਜੀਵ ਆਤਮਾ ਅਚੁੱਤ ਪਦਵੀ ਦੇ ਵਿੱਚ ਜਾ ਕੇ ਬਿਰਾਜੀ।
ਇਤ ਕੀਰਤ ਪੁਰ ਮੈਂ ਜੇ ਦਾਸ ਸੇਵਾ ਹਿਤ ਰਹਿਤ ਨਿਤ ਪਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਮਾਤ ਲੋਕ ਦੀ ਜਿਹੜੀ ਕਥਾ ਹੈ ਉਸ ਨੂੰ ਸੁਣੋ ਕਿ ਕੀਰਤਪੁਰ ਦੇ ਵਿੱਚ ਜਿਹੜੇ ਵੀ ਸੇਵਾ ਦੇ ਵਾਸਤੇ ਦਾਸ ਹਮੇਸ਼ਾ ਰਹਿੰਦੇ ਸਨ ਗੁਰਦਿੱਤਾ ਜੀ ਦੇ ਨਾਲ।
ਲਗੇ ਬਿਲੋਕਣ ਦ੍ਰਿਸ਼ਟ ਨਾ ਆਵੇ ਇਤੀ ਉਤ ਖੋਜਤ ਕਹੂੰ ਨਾ ਪਾਵੇ।
ਜਿਹੜੇ ਗੁਰਦਿੱਤਾ ਜੀ ਦੇ ਸੇਵਕ ਸਨ ਉਹਨਾਂ ਨੇ ਗੁਰਦਿੱਤਾ ਜੀ ਦੀ ਭਾਲ ਕਰਨੀ ਸ਼ੁਰੂ ਕੀਤੀ ਹੈ, ਇਧਰ ਉਧਰ ਦੇਖਿਆ ਪਰ ਕਿਤੇ ਵੀ ਗੁਰਦਿੱਤਾ ਜੀ ਨਜ਼ਰੀ ਨਾ ਆਏ, ਇਧਰ ਉਧਰ ਫਿਰ ਕੇ ਫਿਰ ਭਾਜਣਾ ਠਕਰਕੇ ਲੱਭਣ ਲੱਗੇ।
ਬੂਜਤ ਬਿਚਰਤ ਜਹਿ ਕਹਿ ਜਾਏ ਜਿਨੋ ਪਿਖੇ ਤਿੰਨ ਦਿਨ ਬਿਤਾਏ।
ਇਧਰ ਉਧਰ ਨਗਰ ਦੇ ਵਿੱਚ ਗੁਰਦਿੱਤਾ ਜੀ ਨੂੰ ਉਹਨਾਂ ਦੇ ਦਾਸ ਲੱਭ ਰਹੇ ਸਨ। ਵਿਚਰਦਿਆਂ ਵਿਚਰਦਿਆਂ ਉਹਨਾਂ ਨੇ ਲੋਕਾਂ ਤੋਂ ਪੁੱਛਿਆ ਤੇ ਜਿਨ੍ਹਾਂ ਨੇ ਲੰਘਦਿਆਂ ਹੋਇਆਂ ਦੇਖਿਆ ਸੀ ਉਹਨਾਂ ਨੇ ਫਿਰ ਦੱਸਿਆ।
ਪੁਰ ਤੇ ਵਹਿਰ ਗਏ ਗਿਰੇ ਹੋਰ ਇਹ ਕਾਕੀ ਸਭ ਸੰਗੀ ਛੋਰ।
ਜਿਨ੍ਹਾਂ ਨੇ ਜਾਂਦਿਆਂ ਵੇਖਿਆ ਸੀ ਉਹਨਾਂ ਨੇ ਖਬਰ ਦਿੱਤੀ ਹੈ ਕਿ ਪਿੰਡ ਤੋਂ ਬਾਹਰ ਵਾਰ ਪਹਾੜ ਦੇ ਵੱਲ ਜਾਂਦੇ ਅਸੀਂ ਦੇਖੇ ਨੇ, ਇਕੱਲੇ ਜਾ ਰਹੇ ਸਨ, ਕੋਈ ਉਹਨਾਂ ਦੇ ਨਾਲ ਨਹੀਂ ਸੀ।
ਸੁਣਤ ਦਾਸ ਹਿਤ ਸੇਵਾ ਤਾਏ ਹਮੂ ਪ੍ਰਤੀਖਤ ਹੋਏ ਕਿਤ ਥਾਏ।
ਦਾਸਾਂ ਨੂੰ ਪਤਾ ਲੱਗਾ ਹੈ ਕਿ ਲੋਕਾਂ ਦੇ ਦੱਸਣ ਦੇ ਮੁਤਾਬਕ ਪਹਾੜ ਦੇ ਵੱਲ ਗਏ ਨੇ, ਇਸ ਕਰਕੇ ਪਹਾੜ ਦੇ ਉੱਤੇ ਕਿਤੇ ਬੈਠ ਕੇ ਸਾਡੀ ਉਡੀਕ ਕਰ ਰਹੇ ਹੋਣਗੇ, ਇਸ ਕਰਕੇ ਸਾਨੂੰ ਚਾਹੀਦਾ ਕਿ ਛੇਤੀ ਉਹਨਾਂ ਦੀ ਸੇਵਾ ਦੇ ਵਿੱਚ ਜਾ ਕੇ ਹਾਜ਼ਰ ਹੋਈਏ।
ਉਤੋਂ ਗਏ ਸੋ ਬੂਜਤ ਦਾਸ ਚੜੇ ਉਹ ਤੰਗ ਥਾਣ ਤਿਸ ਪਾਸ।
ਪੁੱਛ ਪੁਛਾ ਕੇ ਦਾਸ ਉਸੇ ਪਹਾੜ ਦੇ ਉੱਤੇ ਜਾ ਚੜੇ।
ਜਾਏ ਬੇ ਲੋਕੇ ਪੋਡਣ ਕਰੇ ਕਹਾਂ ਕੀਨ ਅਵਨੀ ਪਰ ਪਰੇ।
ਦੂਰੋਂ ਹੀ ਦਾਸਾਂ ਨੇ ਦੇਖਿਆ ਕਿ ਲੰਮੇ ਪਏ ਨੇ ਗੁਰਦਿੱਤਾ ਜੀ।
ਕਹਾਂ ਕੀਨ ਅਵਨੀ ਪਰ ਪਰੇ ਸੋਚਦੇ ਨੇ ਦੂਰੋਂ ਦੇਖ ਕੇ ਕਿ ਧਰਤੀ ਦੇ ਉੱਤੇ ਇਸ ਤਰੀਕੇ ਦੇ ਨਾਲ ਕਿਉਂ ਸੁੱਤੇ ਪਏ ਨੇ। ਸਾਧਨ ਪ੍ਰਿਯੰਕ ਛੋਰ ਕਰ ਆਏ ਹਮ ਕਿਸ ਹੂੰ ਕੋ ਸੰਗ ਨਾ ਲਿਆਏ।
ਦਾਸ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਘਰ ਦੇ ਵਿੱਚ ਸੋਹਣੇ ਪਲੰਗ ਨੂੰ ਛੱਡ ਕੇ ਇੱਥੇ ਜ਼ਮੀਨ ਦੇ ਉੱਤੇ ਆਣ ਕੇ ਲੰਮੇ ਪੈ ਗਏ ਨੇ, ਇਸ ਤੋਂ ਇਲਾਵਾ ਕਿਸੇ ਦਾਸ ਨੂੰ ਸਾਨੂੰ ਨਾਲ ਵੀ ਨਹੀਂ ਲੈ ਕੇ ਆਏ, ਅੱਗੇ ਤੇ ਐਸਾ ਕਦੇ ਨਹੀਂ ਕੀਤਾ, ਅੱਜ ਕਿਉਂ ਕੀਤਾ।
ਕਰ ਤੂਰਨ ਤਾਂ ਨਿਕਟ ਸੁਜਾਇਓ ਲਗਿਓ ਬਿਲੋਕਣ ਸਵਾਸ ਨਾ ਆਇਓ।
ਜਦੋਂ ਲਾਗੇ ਪਹੁੰਚੇ ਨੇ ਸਰੀਰ ਦੇ ਕੀ ਦੇਖਦੇ ਨੇ, ਲੱਗੇ ਬਿਲੋਕਣ ਸਵਾਸ ਨਾ ਆਇਓ। ਵੇਖਣ ਲੱਗੇ ਨੇ ਸਾਰੇ ਦਾਸ ਪਰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਹ ਨਹੀਂ ਆ ਰਹੇ।
ਬਿਸਮੇ ਬਹੁਰੋ ਹੱਥ ਲਗਾਇਓ ਚਰਨ ਪਲੋਟਤ ਚਹਿਤ ਜਗਾਇਓ।
ਦੇਖਿਆ ਕਿ ਸਵਾਸ ਨਹੀਂ ਸਨ ਆ ਰਹੇ, ਉਸੇ ਵੇਲੇ ਝੱਟ ਹੀ ਹੱਥ ਲਾ ਕੇ ਦੇਖਿਆ ਨਬਜ ਵੀ ਬੰਦ ਸੀ।
ਚਰਨ ਪਲੋਟਤ ਚਹਿਤ ਜਗਾਇਓ, ਬੜੇ ਚਕਰਤ ਹੋ ਗਏ ਨੇ,
ਹੈਰਾਨ ਹੋ ਗਏ ਨੇ ਤੇ ਕਾਹਲੀ ਦੇ ਨਾਲ ਗੁਰਦਿੱਤਾ ਜੀ ਦੇ ਚਰਨਾਂ ਨੂੰ ਚੱਸਣਾ ਸ਼ੁਰੂ ਕੀਤਾ ਕਿ ਕਿਸੇ ਤਰੀਕੇ ਦੇ ਨਾਲ ਇਹ ਸੁਚੇਤ ਹੋ ਜਾਣ।
ਨਿਸ਼ਚੈ ਭਾਈ ਜਬੈ ਉਰ ਮਾਹੀ, ਤਾਏ ਆਏ ਇੱਕ ਸਤਿਗੁਰ ਪਾਹੀ।
ਬੜਾ ਯਤਨ ਕੀਤਾ ਪਰ ਕਿਉਂਕਿ ਗੁਰਦਿੱਤਾ ਜੀ ਸਰੀਰ ਨੂੰ ਤਿਆਗ ਗਏ ਸਨ, ਉਹ ਕਿਸ ਤਰ੍ਹਾਂ ਉੱਠਦੇ। ਕਵੀ ਜੀ ਲਿਖਦੇ ਨੇ ਕਿ ਜਦੋਂ ਪੂਰਾ ਨਿਸ਼ਚਾ ਹੋ ਗਿਆ, ਪੱਕਾ ਪਤਾ ਲੱਗ ਗਿਆ ਕਿ ਇਹ ਚੜਾਈ ਕਰ ਚੁੱਕੇ ਨੇ, ਫਿਰ ਦੌੜਦਾ ਹੋਇਆ ਇੱਕ ਦਾਸ ਸਤਿਗੁਰਾਂ ਦੇ ਕੋਲ ਪਹੁੰਚੇ।
ਉੱਚੀ ਕੂਕ ਨਿਕਟ ਹੋਏ ਮਾਰੀ, ਨਿਕਸੀ ਨੈਣਨ ਤੇ ਜਲ ਧਾਰੀ।
ਜਿਹੜਾ ਦੌੜਦਾ ਹੋਇਆ ਦਾਸ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ, ਸਤਿਗੁਰਾਂ ਦੇ ਲਾਗੇ ਆਣ ਕੇ ਉਸਨੇ ਉੱਚੀ ਸਾਰੀ ਚੀਕ ਮਾਰੀ, ਉਸੇ ਵੇਲੇ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਡਿੱਗਣ ਲੱਗਾ।
ਬੂਜਣ ਕੀਨ ਕਹਾਂ ਤੁਝ ਪਇਓ, ਕਿਉਂ ਰੋਦਨ ਤੁਮ ਐਸੇ ਕੀਓ।
ਸਤਿਗੁਰਾਂ ਨੇ ਉਸ ਨੂੰ ਆਖਿਆ ਕੀ ਹੋ ਗਿਆ, ਕਹਿੰਦੇ ਨੇ ਕਿਉਂ ਇਸ ਤਰੀਕੇ ਦੇ ਨਾਲ ਤੂੰ ਚੀਕ ਮਾਰੀ ਹੈ ਤੇ ਰੋਣਾ ਸ਼ੁਰੂ ਕੀਤਾ।
ਸੁਣ ਗੁਰ ਤੇ ਬੋਲਿਓ ਤਬ ਦਾਸ, ਪੁੱਤਰ ਆਪ ਕੋ ਬੜ ਗੁਣ ਰਾਸ।
ਸੁਣ ਕੇ ਸਤਿਗੁਰਾਂ ਦੇ ਬਚਨ ਨੂੰ ਦਾਸ ਨੇ ਅਰਜ ਕੀਤੀ ਹੈ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡਾ ਜਿਹੜਾ ਵੱਡਾ ਸਪੁੱਤਰ ਜੋ ਕਿ ਗੁਣਾਂ ਦੇ ਰਾਸ ਸੀ।
ਉੱਚੇ ਥਲ ਪਰ ਕੁਸ਼ਾ ਡਸਾਈ, ਪੌਡੇ ਪ੍ਰਾਣ ਨਹੀਂ ਵਿੱਚ ਪਾਈ।
ਸੱਚੇ ਪਾਤਸ਼ਾਹ, ਤੁਹਾਡਾ ਜਿਹੜਾ ਵੱਡਾ ਪੁੱਤਰ ਸੀ ਗੁਰਦਿੱਤਾ, ਉੱਚੀ ਜਗ੍ਹਾ ਦੇ ਉੱਤੇ ਪਹਾੜ ਦੇ ਉੱਤੇ ਦਬ ਦੇ ਆਸਣ ਨੂੰ ਲਾ ਕੇ ਲੰਮਾ ਪਿਆ ਹੈ, ਪੌਡੇ ਪ੍ਰਾਣ ਨਹੀਂ ਵਿੱਚ ਪਾਏ। ਪਰ ਸੱਚੇ ਪਾਤਸ਼ਾਹ, ਪ੍ਰਾਣ ਉਹਨਾਂ ਦੇ ਨਿਕਲ ਚੁੱਕੇ ਨੇ, ਸਰੀਰ ਉੱਥੇ ਪਿਆ।
ਸੁਣ ਕਰ ਸਭ ਤੇ ਅੰਤਰ ਜਾਮੀ, ਉੱਠੇ ਤੁਰਤ ਸੇਵਕ ਅਨੁਗਾਮੀ।
ਸਤਿਗੁਰਾਂ ਨੇ ਸੁਣਿਆ, ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਜੋ ਕਿ ਅੰਤਰਜਾਮੀ ਨੇ, ਜਿਨ੍ਹਾਂ ਨੂੰ ਸਾਰਾ ਕੁਝ ਪਤਾ ਹੈ, ਫਿਰ ਵੀ ਅਣਜਾਣ ਬਣ ਕੇ ਸੇਵਕਾਂ ਦੇ ਨਾਲ ਚੱਲ ਪਏ।
ਚਲੋ ਕੌਣ ਥਲ ਮੈਂ ਮ੍ਰਿਤ ਹੋਏ, ਇਮ ਸਤਿਗੁਰ ਗਮਣੇ ਸਭ ਜੋਏ।
ਸਤਿਗੁਰੂ ਜੀ ਕਹਿੰਦੇ ਨੇ ਚਲੋ ਦੱਸੋ ਜਗ੍ਹਾ ਕਿ ਕਿੱਥੇ ਮਰੇ ਹੋਏ ਪਏ ਨੇ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਚੱਲ ਪਏ।
ਅੰਤਪੁਰ ਗੁਰ ਕੇ ਸੁਧ ਗਈ, ਸੁਣਤ ਬਾਤ ਸਗਰੀ ਰੁਦ ਨਈ।
ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ, ਕਿਸੇ ਨੇ ਮਹਿਲਾਂ ਦੇ ਵਿੱਚ ਜਾ ਕੇ ਬਾਕੀ ਪਰਿਵਾਰ ਨੂੰ ਇਹ ਖਬਰ ਦੇ ਦਿੱਤੀ ਹੈ ਕਿ ਗੁਰਦਿੱਤਾ ਜੀ ਆਪਣੇ ਸਰੀਰ ਨੂੰ ਛੱਡ ਚੁੱਕੇ ਨੇ। ਸੁਣਤ ਬਾਤ ਸਗਰੀ ਰੁਦ ਨਈ, ਘਰ ਦੇ ਵਿੱਚ ਜਿੰਨੀਆਂ ਵੀ ਔਰਤਾਂ ਸਨ, ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਰੋਣਾ ਸ਼ੁਰੂ ਕੀਤਾ।
ਰੌਰ ਕੀਰਤ ਪੁਰ ਕੇ ਮਾਹੀ, ਸੁਣ ਸੁਣ ਸ਼ੋਕ ਵਧਿਓ ਲੱਗ ਨਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਜੰਗਲ ਦੀ ਅੱਗ ਛੇਤੀ ਫੈਲ ਜਾਂਦੀ ਹੈ, ਇਸੇ ਤਰ੍ਹਾਂ ਗੁਰਦਿੱਤਾ ਜੀ ਦੇ ਚਲਾਣੇ ਦੀ ਖਬਰ ਸਾਰੇ ਨਗਰ ਦੇ ਵਿੱਚ ਫੈਲ ਗਈ ਹੈ। ਸੁਣ ਸੁਣ ਕੇ ਸਾਰੇ ਦੇ ਸਾਰੇ ਬਹੁਤ ਵੱਡਾ ਸੋਗ ਕਰਨ ਲੱਗੇ ਨੇ, ਰੋਣ ਲੱਗੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਆਪਣੇ ਮਤ ਨੂੰ ਪੇਸ਼ ਕਰਦੇ ਨੇ।
ਇਸ ਵੇਲੇ ਦਾ ਨਕਸ਼ਾ ਖਿੱਚ ਧਰਨਾ, ਐਵੇਂ ਆਪਣਾ ਵਕਤ ਗੁਆਵਣਾ ਏ। ਇਸ ਦੁੱਖ ਨੂੰ ਜਾਣਦਾ ਜੱਗ ਸਾਰਾ, ਦੁਖੀ ਦਿਲਾਂ ਨੂੰ ਕੀ ਦੁਖਾਵਣਾ ਏ। ਮਾਪੇ ਜਾਣਦੇ ਜਿਨ੍ਹਾਂ ਦੇ ਪੁੱਤ ਮਰ ਗਏ, ਕੀ ਫੱਟਾਂ ਉੱਤੇ ਲੂਣ ਲਾਵਣਾ ਏ। ਵੀਰ ਭੈਣਾਂ ਤੇ ਨਾਰੀਆਂ ਖੌਂਦ ਮੋਏ, ਉਹਨਾਂ ਤਾਈ ਕੀ ਹੋਰ ਰੁਆਵਣਾ ਏ। ਨਹੀਂ ਜਿਨ੍ਹਾਂ ਦੇ ਕਾਲਜੇ ਸੱਲ ਲੱਗੇ, ਦਰਦ ਕਿਸੇ ਦਾ ਉਹਨਾਂ ਕੀ ਪਾਵਣਾ ਏ। ਜਿਹਨੂੰ ਲੱਗੇ ਉਹ ਜਾਣੇ ਕਰਤਾਰ ਸਿੰਘਾ, ਕੀ ਕਿਸੇ ਨੂੰ ਦੁੱਖ ਸੁਣਾਵਣਾ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਇਸ ਵੇਲੇ ਦੇ ਨਕਸ਼ੇ ਨੂੰ ਖਿੱਚ ਕੇ ਬਿਆਨ ਕਰਨਾ ਆਪਣਾ ਵਕਤ ਗੁਆਉਣਾ ਹੈ। ਇਸ ਤਰੀਕੇ ਦੇ ਨਾਲ ਜਿਹਨੂੰ ਜਿਹਨੂੰ ਪਤਾ ਲੱਗਾ, ਉਹ ਸਾਰੇ ਦੇ ਸਾਰੇ ਬੜੇ ਦੁਖੀ ਹੋਏ ਤੇ ਵਿਰਲਾਪ ਕਰਦੇ ਨੇ।
ਬਿਧੀ ਚੰਦ ਆਦਿਕ ਨਰ ਬ੍ਰਿੰਦ, ਸੰਗ ਲਏ ਸ੍ਰੀ ਹਰਗੋਬਿੰਦ,
ਬਿਧੀ ਚੰਦ ਵਰਗੇ ਸਤਿਗੁਰਾਂ ਨੇ ਪ੍ਰਮੁੱਖ ਜਿਹੜੇ ਸੇਵਕ ਨੇ ਉਹ ਆਪਣੇ ਨਾਲ ਲੈਣ।
ਉਤਲਾਵਤ ਪਹੁੰਚੇ ਤੇ ਸਥਾਨ ਪਿਖਿਓ ਪੁੱਤਰ ਪੌਡਿਓ ਬਿਨ ਪ੍ਰਾਣ।
ਕਾਲੀ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਨੂੰ ਜਾ ਕੇ ਦੇਖਿਆ ਜਿੱਥੇ ਕਿ ਗੁਰਦਿੱਤਾ ਜੀ ਸਤਿਗੁਰਾਂ ਦੇ ਸਪੁੱਤਰ ਬਗੈਰ ਪ੍ਰਾਣਾ ਤੋਂ ਲੇਟੇ ਸਨ।
ਨਾਰੇ ਅਪਰਨ ਸਮ ਸ਼ੋਕ ਉਹ ਪਾਇਓ ਕਹੋ ਨੰਦਨ ਕਿਮ ਕਹਾਂ ਸਿਧਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਮ ਮਨੁੱਖਾਂ ਦੇ ਵਾਂਗ ਸਤਿਗੁਰਾਂ ਨੇ ਉਸ ਵੇਲੇ ਸ਼ੋਕ ਪੈਦਾ ਕੀਤਾ। ਕਹੋ ਨੰਦਨ ਕਿਮ ਕਹਾਂ ਸਿਧਾਇਓ, ਕਹਿੰਦੇ ਨੇ ਸਤਿਗੁਰੂ ਜੀ ਹੇ ਮੇਰੇ ਪਿਆਰੇ ਪੁੱਤਰ ਤੂੰ ਕਿੱਥੇ ਚਲਾ ਗਿਆ।
ਸੁਪਾਟ ਸਿੱਖ ਹੈ ਸੰਗ ਜਤੇਕ ਰੋਦਤ ਕਰਤ ਪੁਕਾਰ ਅਨੇਕ।
ਜਿੰਨੇ ਵੀ ਸਤਿਗੁਰਾਂ ਦੇ ਸ਼ਸਤਰ ਤਾਰੇ ਸਿੱਖ ਸੇਵਕ ਨੇ ਉਹਨਾਂ ਸਾਰਿਆਂ ਨੇ ਰੋਣਾ ਸ਼ੁਰੂ ਕੀਤਾ, ਅਨੇਕਾਂ ਪ੍ਰਕਾਰ ਦੀਆਂ ਪੁਕਾਰਾਂ ਕੀਤੀਆਂ।
ਤਰਨ ਬੈਸ ਮੈਂ ਕਾਲ ਨਾ ਕਾਲ ਰਾਵਰ ਕਹਾਂ ਗਏ ਕਰ ਖਿਆਲ।
ਕਹਿੰਦੇ ਨੇ ਗੁਰਦਿੱਤਾ ਜੀ ਨੂੰ ਸੰਬੋਧਨ ਹੋ ਕੇ ਕਿ ਤੁਹਾਡੀ ਜਵਾਨੀ ਦੀ ਉਮਰ ਸੀ, ਇਹ ਵੇਲਾ ਭਾਵ ਕੇ ਤੁਹਾਡੀ ਮੌਤ ਦਾ ਨਹੀਂ ਸੀ, ਪਰ ਤੁਸੀਂ ਇਸ ਤਰੀਕੇ ਦੇ ਨਾਲ ਕਿਹੜੇ ਖਿਆਲ ਦੇ ਵਿਚ ਪੈ ਕੇ ਮਾਤ ਲੋਕ ਨੂੰ ਛੱਡ ਗਏ।
ਸੁਣ ਕੀਰਤ ਪੁਰ ਕੇ ਨਰ ਨਾਰੀ ਤਾਏ ਪਹੁੰਚੇ ਕਾਜ ਬੇਸਾਰੀ।
ਕਵੀ ਜੀ ਲਿਖਦੇ ਨੇ ਕਿ ਕੀਰਤਪੁਰ ਨਗਰ ਦੇ ਵਿਚ ਰਹਿਣ ਵਾਲੇ ਜਿੰਨੇ ਵੀ ਇਸਤਰੀਆਂ ਪੁਰਸ਼ ਸਨ ਉਹ ਸਾਰੇ ਦੇ ਸਾਰੇ ਆਪਣੇ ਘਰ ਦੇ ਕੰਮਾਂ ਕਾਜਾਂ ਨੂੰ ਛੱਡ ਕੇ ਉਥੇ ਪਹੁੰਚੇ।
ਸਭ ਰੋਦ ਤਿਆਰ ਬੰਧਨ ਕਰ ਗੁਰ ਸਿਮਰੈ ਸ਼ੋਕ ਸੋਚਿਤ ਧਰੈ।
ਸਾਰੇ ਰੋਂਦੇ ਨੇ, ਨਾਲੇ ਨਮਸਕਾਰਾਂ ਕਰਦੇ ਨੇ। ਗੁਰ ਸਿਮਰੈ ਸ਼ੋਕ ਸੋ ਚਿੱਤ ਧਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਸੋਗ ਨੂੰ ਧਾਰਨ ਕਰਕੇ ਗੁਰਦਿੱਤਾ ਨੂੰ ਯਾਦ ਕਰ ਰਹੇ ਨੇ।
ਆਏ ਨਾਨਕੀ ਅਰ ਮਰਵਾਹੀ ਮੁਖ ਕੋ ਦੇਖ ਦੇਖ ਬਿਲ ਲਾਹੀ।
ਇੰਨੇ ਚਿਰ ਨੂੰ ਨਾਨਕੀ ਜੀ ਤੇ ਮਰਵਾਹੀ ਜੀ ਵੀ ਉੱਥੇ ਪਹੁੰਚ ਗਏ ਨੇ। ਪਿਆਰੇ ਪੁੱਤਰ ਗੁਰਦਿੱਤੇ ਦੇ ਮੁਖੜੇ ਨੂੰ ਦੇਖ ਕੇ ਦੋਵਾਂ ਨੇ ਬੜਾ ਵਿਰਲਾਪ ਕੀਤਾ।
ਬਦਨ ਪ੍ਰਸੰਨ ਸਦੀਵ ਬਿਲੋਕੈ ਕਾਵਣ ਕਵਣ ਗਵਣ ਪੁਰ ਲੋਕੈ।
ਦੋਵੇਂ ਮਾਤਾਵਾਂ ਕਹਿੰਦੀਆਂ ਨੇ ਕਿ ਤੁਹਾਡਾ ਹਮੇਸ਼ਾ ਪ੍ਰਸੰਨ ਮੁਖੜਾ ਦੇਖਿਆ ਸੀ, ਐਸਾ ਕਿਹੜਾ ਕਾਰਨ ਹੋ ਗਿਆ ਕਿ ਤੁਸੀਂ ਪ੍ਰਲੋਕ ਚਲੇ ਗਏ।
ਸ੍ਰੀ ਹਰ ਰਾਏ ਪਿਤਾ ਕੋ ਦੇਖ ਹਰ ਰੋਦਤ ਪਰਵਾਰ ਵਸ਼ੇਖ।
ਸ੍ਰੀ ਹਰ ਰਾਏ ਜੀ ਵੀ ਪਹੁੰਚੇ ਨੇ, ਆਪਣੇ ਪਿਤਾ ਗੁਰਦਿੱਤਾ ਜੀ ਨੂੰ ਦੇਖ ਕੇ ਉਹ ਵੀ ਰੋਏ ਨੇ, ਪਰਿਵਾਰ ਦੇ ਸਾਰੇ ਜੀ ਬਹੁਤ ਜ਼ਿਆਦਾ ਦੁਖੀ ਨੇ।
ਅਲਪ ਬੈਸ ਮੈਂ ਮੁਖ ਮੁਰਝਾਇਓ ਕਹੈ ਬਦਨ ਕੁਛ ਬਾਕ ਨਾ ਆਇਓ।
ਸ੍ਰੀ ਹਰ ਰਾਏ ਜੀ ਦੀ ਛੋਟੀ ਉਮਰ ਹੈ, ਕਵੀ ਜੀ ਲਿਖਦੇ ਨੇ ਕਿ ਚਿਹਰਾ ਮੁਰਝਾ ਗਿਆ ਹੈ, ਆਪਣੇ ਪਿਤਾ ਦੇ ਮਰੇ ਹੋਏ ਮੂੰਹ ਨੂੰ ਦੇਖ ਕੇ ਰੋਂਦੇ ਨੇ, ਬਦਨ ਕੁਛ ਬਾਕ ਨਾ ਆਵੇ ਔਰ ਮੂੰਹ ਦੇ ਵਿੱਚੋਂ ਕੋਈ ਗੱਲ ਆਖੀ ਨਹੀਂ ਜਾਂਦੀ।
ਕਮਲ ਬਿਲੋਚਣ ਤੇ ਜਲ ਡਾਰਾ ਮਨੋ ਸ਼ੋਕ ਕੋ ਛੁਟਿਓ ਫਹਾਰਾ।
ਸ੍ਰੀ ਹਰ ਰਾਏ ਜੀ ਨੇ ਆਪਣੇ ਕਮਲ ਵਰਗੇ ਨੇਤਰਾਂ ਦੇ ਵਿੱਚੋਂ ਜਲ ਦੀ ਧਾਰਾ ਛੱਡੀ ਹੈ। ਕਵੀ ਜੀ ਪ੍ਰਮਾਣ ਦਿੰਦੇ ਨੇ ਮਨੋ ਸ਼ੋਕ ਕੋ ਛੁਟਿਓ ਫਹਾਰਾ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸੋਗ ਦਾ ਫੁਹਾਰਾ ਫੁੱਟਿਆ ਹੋਵੇ, ਫੁਹਾਰਾ ਚੱਲਿਆ ਹੋਵੇ।
ਸਤਿਗੁਰ ਬੈਠੇ ਲਾਏ ਦੀਵਾਨ ਸਿੱਖ ਸਪਟ ਡਿਗ ਰੁਦਤ ਮਹਾਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਭਾ ਲਾ ਕੇ ਬੈਠ ਗਏ ਨੇ, ਸਾਰੇ ਦੇ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਬੈਠੇ ਨੇ।
ਹਿਤ ਸਸਕਾਰਨ ਸੌਜ ਮੰਗਾਈ ਚੰਦਨ ਪਾਰ ਲਿਆਏ ਸਮੁਦਾਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਗੁਰਦਿੱਤਾ ਜੀ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਕਰਨ ਦੀ ਤਿਆਰੀ ਕੀਤੀ ਹੈ। ਸਾਰੀ ਸਾਜੋ ਸਮੱਗਰੀ ਨੂੰ ਮੰਗਾਇਆ ਗਿਆ, ਬਹੁਤੀ ਸਾਰੀ ਚੰਦਨ ਦੀ ਲੱਕੜ ਇਕੱਠੀ ਕੀਤੀ ਗਈ।
ਤਿਲ ਜਮ ਕ੍ਰਿਤ ਆਦ ਸਭ ਅਨ ਕਰਤ ਕਾਰ ਸਭ ਰੋਦਨ ਠਨ।
ਕਵੀ ਜੀ ਲਿਖਦੇ ਨੇ ਸਾਰੇ ਦੇ ਸਾਰੇ ਨਾਲੇ ਰੋਂਦੇ ਨੇ ਤੇ ਨਾਲੇ ਸੰਸਕਾਰ ਦੀ ਤਿਆਰੀ ਨੂੰ ਕਰ ਰਹੇ ਨੇ। ਤਿਲ ਜੌ ਤੇ ਘਿਓ ਆਦਿਕ ਚੀਜ਼ਾਂ ਲਿਆਂਦੀਆਂ ਗਈਆਂ। ਛਰੀ ਖਰੀ ਗੁਰ ਖਰੀ ਨਿਹਾਰੀ ਰਹਿਣ ਦਿਓ ਇਹ ਤਰ ਹੋਏ ਪਾਰੀ। ਜਿਹੜੀ ਛੜੀ ਨਿੰਮ ਦੀ ਗੱਡੀ ਸੀ ਆਪਣੇ ਮਰਨ ਤੋਂ ਪਹਿਲਾਂ ਗੁਰਦਿੱਤਾ ਜੀ ਨੇ ਉਸ ਛੜੀ ਨੂੰ ਸਤਿਗੁਰਾਂ ਨੇ ਦੇਖਿਆ ਤੇ ਸਤਿਗੁਰਾਂ ਨੇ ਛੜੀ ਨੂੰ ਦੇਖ ਕੇ ਹੁਕਮ ਕੀਤਾ ਰਹਿਣ ਦਿਓ ਇਹ ਤਰ ਹੋਏ ਪਾਰੀ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਇਸ ਗੱਡੀ ਹੋਈ ਛੜੀ ਨੂੰ ਸੋਟੀ ਨੂੰ ਨਹੀਂ ਪੁੱਟਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਮਾਂ ਪਾ ਕੇ ਇਹ ਵੱਡਾ ਰੁੱਖ ਬਣੇਗੀ। ਕਹਿ
ਕਰ ਬੰਧਨ ਚਿਖ ਬਣਵਾਏ ਕਿਰਿਆ ਹੇਤ ਸ੍ਰੀ ਸ੍ਰੀ ਹਰ ਰਾਏ।
ਇਸ ਤਰੀਕੇ ਦੇ ਨਾਲ ਚੰਦਨ ਦੀ ਚਿਖਾ ਬਣਾ ਦਿੱਤੀ ਗਈ। ਕਿਰਿਆ ਹੇਤ ਥਿਰੀ ਸ੍ਰੀ ਹਰ ਰਾਏ ਸਾਰੀ ਮਰਨ ਤੋਂ ਬਾਅਦ ਕਿਰਿਆ ਕਰਨ ਦੇ ਵਾਸਤੇ ਸ੍ਰੀ ਹਰ ਰਾਏ ਜੀ ਨੂੰ ਨਿਯੁਕਤ ਕੀਤਾ ਗਿਆ। ਆਮ ਤੌਰ ਤੇ ਦੁਨੀਆਂ ਦੇ ਰਿਵਾਜ ਦੇ ਨਾਲ ਜਿਹੜਾ ਵੱਡਾ ਸਪੁੱਤਰ ਹੁੰਦਾ ਹੈ ਉਹੀ ਆਪਣੇ ਪਿਤਾ ਦਾ ਸੰਸਕਾਰ ਕਰਦਾ ਹੈ, ਪਰ ਵੱਡਾ ਪੁੱਤਰ ਹੈ ਧੀਰਮਲ ਜਿਹੜਾ ਕਿ ਕੀਰਤਪੁਰ ਮੌਜੂਦ ਹੀ ਨਹੀਂ ਹੈ, ਉਹ ਤੇ ਕਰਤਾਰਪੁਰ ਦੇ ਵਿੱਚ ਹੈ। ਹੁਣ ਛੋਟੇ ਪੁੱਤਰ ਨੇ ਗੁਰਦਿੱਤਾ ਜੀ ਦੇ ਹਰ ਰਾਏ ਜੀ ਉਹਨਾਂ ਨੂੰ ਸਾਰੇ ਕੰਮ ਕਰਨ ਦੇ ਵਾਸਤੇ ਨਿਯੁਕਤ ਕੀਤਾ।
ਦੇਖਤ ਕਹਿ ਸ਼ਨਾਨ ਕਰਵਾਇਵ ਨਏ ਵਸਤ੍ਰ ਤਨ ਮੇ ਪਹਿਰਾਇਵ।
ਗੁਰਦਿੱਤਾ ਜੀ ਦੇ ਮ੍ਰਿਤਕ ਸਰੀਰ ਦਾ ਇਸ਼ਨਾਨ ਕਰਵਾਇਆ ਗਿਆ, ਨਵੇਂ ਵਸਤ੍ਰ ਸਰੀਰ ਦੇ ਉੱਤੇ ਪਹਿਰਾਏ ਗਏ।
ਬੌਰ ਚਿਖਾ ਪਰ ਦੇਹ ਧਰਾਈ ਪਾਵਕ ਸ੍ਰੀ ਹਰ ਰਾਏ ਲਗਾਈ।
ਇਸ ਤੋਂ ਬਾਅਦ ਗੁਰਦਿੱਤਾ ਜੀ ਦੇ ਮ੍ਰਿਤਕ ਸਰੀਰ ਨੂੰ ਚਿਖਾ ਦੇ ਉੱਤੇ ਰੱਖ ਦਿੱਤਾ ਗਿਆ ਤੇ ਫਿਰ ਜਿਹੜਾ ਲਾਂਬੂ ਹੈ ਉਹ ਸ੍ਰੀ ਹਰ ਰਾਏ ਜੀ ਨੇ ਆਪਣੇ ਹੱਥਾਂ ਦੇ ਨਾਲ ਲਾਇਆ।
ਬਿਦ ਸਮੇਤ ਸਸਕਾਰ ਨਕੀਨੇ ਸਵਣ ਬਿਲੋਚਨ ਜਲ ਭਰ ਲੀਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਵਿਧੀ ਦੇ ਸਮੇਤ ਇਸ ਤਰੀਕੇ ਦੇ ਨਾਲ ਗੁਰਦਿੱਤਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ। ਸਵਣ ਬਿਲੋਚਨ ਜਲ ਭਰ ਆਏ, ਸਾਰਿਆਂ ਦੀਆਂ ਅੱਖਾਂ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਹੰਝੂਆਂ ਦਾ ਪਾਣੀ ਆ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਕਿਸੇ ਸਿੱਖ ਨੇ ਜਾਏ ਕੇ ਖਬਰ ਦਿੱਤੀ ਦੁਖੀ ਸੁਣ ਕੇ ਹੋਇਆ ਪਰਿਵਾਰ ਸਾਰਾ। ਸਤਿਗੁਰੂ ਜੀ ਉਸ ਥਾਂ ਜਾਏ ਪਹੁੰਚੇ ਲੋਕੀ ਵੇਖ ਕਰਦੇ ਹਾਹਾਕਾਰ ਭਾਰਾ। ਉਹ ਸੁੰਦਰ ਮੂਰਤ ਬੀਰ ਬਾਂਕਾ ਖੂਬਸੂਰਤੀ ਦਾ ਅਵਤਾਰ ਪਾਰਾ। ਜਿਹੜਾ ਵੇਖਦਾ ਉਹ ਹੀ ਰੋਣ ਲੱਗਦਾ ਕਹਿੰਦੇ ਵਰਤਿਆ ਕੀ ਕਰਤਾਰ ਕਾਰਾ। ਸਤਿਗੁਰੂ ਜੀ ਦੇਵ ਦੇ ਬਹੁਤ ਧੀਰਜ ਜ਼ਾਰੋ ਜ਼ਾਰ ਰੋਂਦਾ ਘਰ ਬਾਰ ਸਾਰਾ। ਕੀਤਾ ਅੰਤ ਸੰਸਕਾਰ ਕਰਤਾਰ ਸਿੰਘਾ ਗੁਰਮਤ ਅਨੁਸਾਰ ਵਿਹਾਰ ਸਾਰਾ।
ਕਵੀ ਜੀ ਲਿਖਦੇ ਨੇ ਕਿ ਅਖੀਰ ਦੇ ਉੱਤੇ ਗੁਰਮਤ ਦੇ ਅਨੁਸਾਰ ਗੁਰਦਿੱਤਾ ਜੀ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਕੀਤਾ।
ਕਹਿ ਕਰ ਬਹੁ ਕਰਾ ਕਰਵਾਇਓ ਨਰਕੋ ਗਾਣੀ ਉਠਾਏ ਕਰ ਲਿਆਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਬਣਵਾਇਆ ਤੇ ਕੜਾਹ ਪ੍ਰਸ਼ਾਦ ਨੂੰ ਚੁੱਕ ਕੇ ਉਸੇ ਜਗ੍ਹਾ ਦੇ ਉੱਤੇ ਦਾਸ ਲੈ ਕੇ ਆਏ।
ਸਵਣ ਬਾਪ ਕਾ ਕੀਨ ਸ਼ਨਾਨ ਪੁਣ ਬੈਠੇ ਗੁਰ ਲਗਿਓ ਦੀਵਾਨ।
ਸਾਰਿਆਂ ਨੇ ਇਸ਼ਨਾਨ ਕੀਤਾ ਹੈ ਤੇ ਫਿਰ ਸਤਿਗੁਰੂ ਜੀ ਸਭਾ ਲਾ ਕੇ ਬੈਠ ਗਏ।
ਪੰਚਾਮ੍ਰਿਤ ਸੋ ਦਇਓ ਬਰਤਾਏ ਸਭ ਸੁਣਾਏ ਸ੍ਰੀ ਬਦਨ ਅਲਾਏ।
ਪੰਚਾਮ੍ਰਿਤ ਨੂੰ ਪਾਵ ਕੇ ਕੜਾਹ ਪ੍ਰਸ਼ਾਦ ਨੂੰ ਸਾਰਿਆਂ ਦੇ ਵਿੱਚ ਵਰਤਾ ਦਿੱਤਾ ਗਿਆ। ਉਸ ਵੇਲੇ ਸਾਰੀ ਸੰਗਤ ਨੂੰ ਸੁਣਾ ਕੇ ਸਤਿਗੁਰਾਂ ਨੇ ਇਸ ਤਰੀਕੇ ਦੇ ਨਾਲ ਬਚਨ ਕੀਤੇ।
ਕਹਿੰਦੇ ਨੇ ਧਰੈ ਕਾਮਨਾ ਜੋ ਸਿੱਖ ਆਵੈ ਕਰੈ ਤੇ ਹਾਵਲ ਇਤ ਹਰ ਪਾਵੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਕਾਮਨਾ ਨੂੰ ਧਾਰਨ ਕਰਕੇ ਸਿੱਖ ਇਸ ਜਗ੍ਹਾ ਦੇ ਉੱਤੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਅਰਪਣ ਕਰੇਗਾ।
ਸ਼ਰਦਾ ਸਹਿਤ ਦਰਸ ਕੋ ਪਾਏ ਮਨ ਬਾਛਤ ਪੁਰਵੈ ਸਮੁਦਾਏ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਸ਼ਰਧਾ ਦੇ ਸਮੇਤ ਉਹਨੂੰ ਦਰਸ਼ਨ ਹੋਇਆ ਕਰੇਗਾ ਤੇ ਮਨ ਪਾਉਂਦੀਆਂ ਮੁਰਾਦਾਂ ਉਹਦੀਆਂ ਇਸ ਜਗ੍ਹਾ ਦੇ ਉੱਤੋਂ ਪੂਰੀਆਂ ਹੋਣਗੀਆਂ।
ਨੀਮ ਤਰੋਵਰ ਹੋਏ ਬਿਲੰਦ ਸ੍ਰੀ ਗੁਰ ਦਿੱਤੇ ਦਰਸ ਮਨਿੰਦ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਸ ਜਗ੍ਹਾ ਦੇ ਉੱਤੇ ਜਿੱਥੇ ਸੋਟੀ ਨਿੰਮ ਦੀ ਗੱਡੀ ਹੋਈ ਹੈ, ਸਮਾਂ ਪਾ ਕੇ ਨਿੰਮ ਦੀ ਸੋਟੀ ਵੱਡੇ ਰੁੱਖ ਦੇ ਵਿੱਚ ਤਬਦੀਲ ਹੋ ਜਾਏਗੀ। ਸ੍ਰੀ ਗੁਰੂ ਦਿੱਤੇ ਦਰਸ ਮਨਿੰਦ, ਭਾਵ ਕੇ ਨਿੰਮ ਦਾ ਦਰਸ਼ਨ ਕਰਨ ਵਰਗਾ ਹੀ ਗੁਰਦਿੱਤਾ ਜੀ ਦੇ ਦਰਸ਼ਨਾਂ ਦਾ ਲਾਭ ਹੋਵੇਗਾ। ਭਾਵ ਕੇ ਵੈਸੇ ਹੀ ਦਰਸ਼ਨ ਗੁਰਦਿੱਤਾ ਜੀ ਦੇ ਕਰ ਲਏ ਤੇ ਵੈਸੇ ਹੀ ਦਰਸ਼ਨ ਨਿੰਮ ਦੇ ਕਰ ਲਏ, ਇਹਨਾਂ ਦਾ ਫਲ ਇੱਕੋ ਜਿਹਾ ਹੋਏਗਾ।
ਕਰੈ ਬੰਦਨਾ ਦੇਖੈ ਨੈਣ, ਸਕਲ ਕਾਮਨਾ ਪ੍ਰਾਪਤ ਐਨ।
ਸਤਿਗੁਰਾਂ ਨੇ ਆਖਿਆ ਕਿ ਜਿਹੜਾ ਵੀ ਇੱਥੇ ਆਣ ਕੇ ਨਮਸਕਾਰ ਕਰਿਆ ਕਰੇਗਾ ਤੇ ਇਸ ਨਿੰਮ ਦੇ ਰੁੱਖ ਨੂੰ ਅੱਖਾਂ ਦੇ ਨਾਲ ਦੇਖੇਗਾ, ਉਹਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ।
ਨਿਤ ਪ੍ਰਤੀ ਹਾਂ ਤਿਹਾਵਲ ਆਏ, ਤ੍ਰਿਪਤੈ ਸਿੱਖ ਸੰਗਤ ਸਭ ਖਾਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਨਿਤਾ ਪ੍ਰਤੀ ਇੱਥੇ ਬਹੁਤ ਸਾਰਾ ਕੜਾ ਪ੍ਰਸ਼ਾਦ ਹੋਇਆ ਕਰੇਗਾ, ਸਿੱਖ ਸੰਗਤਾਂ ਦੇ ਵਿੱਚ ਉਹ ਕੜਾ ਪ੍ਰਸ਼ਾਦ ਵੰਡਿਆ ਜਾਇਆ ਕਰੇਗਾ ਜਿਹਨੂੰ ਸਾਰੇ ਛਕਣਗੇ।
ਦੇਸ਼ ਵਿਦੇਸ਼ੀ ਸੋ ਚਲ ਆਵੈ, ਇਸ ਥਲ ਤੇ ਸੋ ਤਿਹਾਵਲ ਖਾਵੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਚੱਲ ਕੇ ਆਉਣਗੇ ਇਸੇ ਜਗ੍ਹਾ ਦੇ ਉੱਤੇ ਉਹ ਕੜਾ ਪ੍ਰਸ਼ਾਦ ਛਕਣਗੇ।
ਪੁੰਨ ਸਥਾਨ ਮਹਾਨ ਬਣੈ ਹੈ, ਦਰਸ਼ਨ ਤੇ ਕਲਮਲ ਬਿਨਸੈ ਹੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਵੱਡਾ ਪੁੰਨ ਦਾ ਸਥਾਨ ਮਹਾਨ ਇਹ ਬਣੇਗਾ, ਦਰਸ਼ਨ ਕਰਨ ਦੇ ਨਾਲ ਕਲਮਲ ਜਿਹੜੇ ਪਾਪ ਨੇ ਉਹ ਦੂਰ ਹੋਣਗੇ।
ਸੇਵੇ ਔਰ ਨਿਰਮਲ ਬਣ ਜਾਏ,
ਭਗਤ ਗਿਆਨ ਗੁਰ ਸਿੱਖੀ ਪਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਸੇਵਾ ਕਰੇਗਾ ਉਹਦਾ ਮਨ ਨਿਰਮਲ ਹੋ ਜਾਏਗਾ, ਭਗਤੀ ਤੇ ਗਿਆਨ ਮਿਲੇਗਾ, ਗੁਰੂ ਦੇ ਸਿੱਖੀ ਪ੍ਰਾਪਤ ਹੋਏਗੀ।
ਬਰਖਾ ਮਹਾ ਅੰਧੇਰੀ ਜੋਏ, ਤਉ ਤਿਹਾਵਲ ਇਸ ਥਲ ਹੋਏ।
ਸਤਿਗੁਰਾਂ ਨੇ ਬਚਨ ਕੀਤਾ ਕਿ ਭਾਵੇਂ ਮੀਂਹ ਆਵੇ ਭਾਵੇਂ ਨੇਰੀ ਆਵੇ, ਇਸ ਜਗ੍ਹਾ ਦੇ ਉੱਤੇ ਕੜਾ ਪ੍ਰਸ਼ਾਦ ਦੀ ਦੇਗ ਜ਼ਰੂਰ ਹੋਇਆ ਕਰੇ।
ਇਤਿਆਦਿਕ ਮਹਿਮਾ ਕੈ ਥਾਨ, ਉਠਤ ਪਾਏ ਸ੍ਰੀ ਗੁਰ ਭਗਵਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤੀ ਸਾਰੀ ਉਸ ਜਗ੍ਹਾ ਦੀ ਮਹਿਮਾ ਕਰਕੇ ਗੁਰੂ ਭਗਵਾਨ ਜੀ ਉਥੋਂ ਉੱਠ ਪਏ।
ਅਸ਼ਟ ਘਾਟ ਸਤਰਾ ਸੈ ਸੰਵਤ, ਅਸੂ ਮਾਸ ਸੁਦੀ ਦਸਮੀ ਥਿਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 1692 ਸੰਵਤ ਦੇ ਵਿੱਚ ਅਸੂ ਦੇ ਮਹੀਨੇ ਦੇ ਵਿੱਚ ਦਸਵੀਂ ਥਿਤ ਵਾਲੇ ਦਿਨ ਸਰੀਰ ਛੱਡਿਆ ਗੁਰਦਿੱਤਾ ਜੀ ਨੇ।
ਕਰ ਸਭ ਕਿਰਿਆ ਗੁਰੂ ਚਲ ਆਏ, ਸ੍ਰੀ ਗੁਰਦਿੱਤਾ ਜੋਤ ਸਮਾਏ।
ਗੁਰਦਿੱਤਾ ਜੀ ਸਮਾ ਗਏ ਇਸ ਦਿਨ ਨੂੰ ਔਰ ਸਤਿਗੁਰੂ ਜੀ ਉਥੋਂ ਸੰਸਕਾਰ ਕਰਕੇ ਵਾਪਸ ਆਏ।
ਗੁਰ ਕੀ ਗਤ ਕਿਛ ਜਾਏ ਨ ਜਾਣੀ, ਬਿਸਮਤ ਮਤ ਸਭ ਤੂਛਣ ਠਾਨੀ।
ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਜਿਹੜੇ ਕੌਤਕ ਨੇ ਉਹ ਕਿਸੇ ਤੋਂ ਜਾਣੇ ਨਹੀਂ ਜਾਂਦੇ, ਸਾਰਿਆਂ ਨੇ ਚੁੱਪ ਨੂੰ ਧਾਰਨ ਕੀਤਾ ਹੋਇਆ, ਹੈਰਾਨਗੀ ਦੀ ਦਸ਼ਾ ਦੇ ਵਿੱਚ ਹੋ ਕੇ ਸਾਰੇ ਪਰਤਰੇ।
ਪਿੱਛੇ ਆਏ ਚਲੀ ਗਣ ਨਾਰੀ, ਆਦ ਨਾਨਕੀ ਪੁਰਜੋ ਮਜਾਰੀ।
ਸਤਿਗੁਰੂ ਜੀ ਅੱਗੇ ਅੱਗੇ ਆ ਰਹੇ ਨੇ, ਪਿੱਛੇ ਬਹੁਤ ਸਾਰੀਆਂ ਪਿੰਡ ਦੀਆਂ ਔਰਤਾਂ ਨਾਨਕੀ ਜੀ ਦੇ ਸਮੇਤ ਆ ਰਹੀਆਂ।
ਅਦਕ ਬ੍ਰਿਲਾਪ ਕਰਤ ਸੋਯਾਵੇ, ਸਿਮਰ ਸਿਮਰ ਗੁਣ ਕੂਕ ਸੁਨਾਵੇ।
ਅਜੇ ਵੀ ਸੋਗ ਮਿਟਿਆ ਨਹੀਂ ਹੈ, ਬਹੁਤਾ ਸਾਰਾ ਵਿਰਲਾਪ ਕਰਦੀਆਂ ਆਉਂਦੀਆਂ ਨੇ, ਗੁਰਦਿੱਤਾ ਜੀ ਦੇ ਗੁਣਾਂ ਨੂੰ ਯਾਦ ਕਰ ਕਰਕੇ ਕੂਕਾਂ ਮਾਰਦੀਆਂ ਨੇ, ਚੀਕਾਂ ਮਾਰਦੀਆਂ ਨੇ।
ਇਤਿਆਦਿਕ ਬੋਲਤ ਚਲ ਆਈ, ਵਧਿਓ ਸ਼ੋਕ ਸਭ ਕੇ ਸਮੁਦਾਈ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਚਲੀਆਂ ਆਉਂਦੀਆਂ ਨੇ ਸਾਰੀਆਂ ਔਰਤਾਂ ਰੋਂਦੀਆਂ ਹੋਈਆਂ, ਬਹੁਤਾ ਜ਼ਿਆਦਾ ਸੋਗ ਵਧਾਇਆ ਹੋਇਆ।
ਗੁਰ ਸੁਤ ਲਾਇਕ ਮਾਰਿਓ ਅਚਾਨਕ, ਕਹਾਂ ਪਾਇਓ ਜਾਨ ਸ੍ਰੀ ਨਾਨਕ।
ਇੱਕ ਦੂਜੀ ਦੇ ਨਾਲ ਔਰਤਾਂ ਗੱਲਾਂ ਕਰਦੀਆਂ ਨੇ ਕਿ ਗੁਰੂ ਦਾ ਲਾਇਕ ਸਪੁੱਤਰ ਅਚਾਨਕ ਹੀ ਮਰ ਗਿਆ, ਕਹਾਂ ਪਾਇਓ ਕੀ ਗੱਲ ਹੋਈ ਹੈ, ਜਾਨ ਸ੍ਰੀ ਨਾਨਕ। ਅੱਗੋਂ ਸੁਣਨ ਵਾਲੀਆਂ ਕਹਿੰਦੀਆਂ ਨੇ ਕਿ ਗੁਰੂ ਨਾਨਕ ਜਾਣਦਾ ਹੈ ਕਿ ਕੀ ਪਾਣਾ ਵਰਤਿਆ।
ਸਾਧਨ ਪ੍ਰਵੇਸ਼ ਸਾਗਰੇ ਆਏ, ਆਦ ਨਾਨਕੀ ਮਨ ਦੁੱਖ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਰੋਂਦਿਆਂ ਹੋਇਆਂ ਘਰ ਦੇ ਵਿੱਚ ਪ੍ਰਵੇਸ਼ ਕੀਤਾ। ਨਾਨਕੀ ਜੀ ਬਹੁਤ ਹੀ ਜ਼ਿਆਦਾ ਦੁਖੀ।
ਤ੍ਰਿਅਤ ਪੂਰਨ ਭੇ ਘਰ ਸਾਰੇ ਗੁਜ਼ਰਿਓ ਅਚਰਜ ਰੁਦਤ ਪੁਕਾਰੇ।
ਔਰਤਾਂ ਦੇ ਨਾਲ ਸਾਰੇ ਦਾ ਸਾਰਾ ਘਰ ਭਰ ਗਿਆ ਹੈ। ਗੁਜ਼ਰਿਓ ਅਚਰਜ ਰੁਦਤ ਪੁਕਾਰੇ, ਰੋਂਦਿਆਂ ਹੋਈਆਂ ਔਰਤਾਂ ਕਹਿੰਦੇ ਨੇ ਕਿ ਕਹਿਰ ਪੈ ਗਿਆ ਹੈ, ਅਚਰਜ ਹੋ ਗਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਕੀਰਤਪੁਰ ਕੀ ਨਾਰ ਸਭ ਮਿਲੀਆਂ ਸਮੁਦਾਏ, ਮਿਲ ਮਿਲ ਰੋਦਤ ਸ਼ਬਦ ਕੋ ਉੱਚੇ ਰੌਰ ਉਠਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੀਰਤਪੁਰ ਦੇ ਵਿੱਚ ਰਹਿਣ ਵਾਲੀਆਂ ਜਿੰਨੀਆਂ ਵੀ ਔਰਤਾਂ ਨੇ ਸਾਰੀਆਂ ਉਸ ਜਗ੍ਹਾ ਤੇ ਆਣ ਕੇ ਮਿਲੀਆਂ ਨੇ, ਮਿਲ ਮਿਲ ਕੇ ਰੋਈਆਂ ਨੇ, ਉੱਚੀ ਉੱਚੀ ਰੌਲਾ ਪਾ ਕੇ।
ਪੁਰ ਜਨ ਸਗਰੇ ਗੁਰ ਟਿਗ ਆਏ, ਬੈਠੇ ਸਵਾ ਬਿਲੰਦ ਲਗਾਏ।
ਕਵੀ ਜੀ ਲਿਖਦੇ ਨੇ ਜਿੰਨੀਆਂ ਵੀ ਔਰਤਾਂ ਨੇ ਉਹਨਾਂ ਨੇ ਜਾ ਕੇ ਨਾਨਕੀ ਜੀ ਨੂੰ ਤੇ ਦੂਸਰੇ ਪਾਸੇ ਮਰਵਾਹੀ ਜੀ ਨੂੰ ਸੋਗ ਦਾ ਵਾਰਤਾਲਾਪ ਆਖਿਆ ਤੇ ਜਿੰਨੇ ਵੀ ਪੁਰੀ ਦੇ ਵਿੱਚ ਰਹਿਣ ਵਾਲੇ ਮਨੁੱਖ ਨੇ ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਕੋਲ ਆਣ ਕੇ ਬੈਠੇ ਨੇ।
ਅਚਰਜ ਪਇਓ ਅਚਾਨਕ ਇਹ ਨਹੀਂ ਜਾਣੀ ਇਮ ਤਨ ਤਜ ਦੇਹ।
ਸਤਿਗੁਰਾਂ ਦੇ ਕੋਲ ਅਫਸੋਸ ਕਰਨ ਦੇ ਵਾਸਤੇ ਮਨੁੱਖ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਅਚਰਜ ਗੱਲ ਅਚਾਨਕ ਹੀ ਵਾਪਰ ਗਈ, ਨਹੀਂ ਜਾਣੀ ਇਹ ਤਨ ਤਜ ਦਾਏ। ਅਜੇ ਇਸ ਗੱਲ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇੰਨੀ ਛੇਤੀ ਗੁਰਦਿੱਤਾ ਜੀ ਸਰੀਰ ਤਿਆਗ ਦੇਣਗੇ।
ਤਰਨ ਬੈਸ ਬਹੁ ਮ੍ਰਿਦਲ ਸੁਭਾਉ, ਸੁਖਦ ਸਵਣ ਦੁਖ ਦਾਇ ਨਾ ਕਾਉ।
ਕਹਿੰਦੇ ਨੇ ਜਵਾਨੀ ਦੀ ਉਮਰ ਸੀ, ਬੜਾ ਕੋਮਲ ਤੇ ਮਿੱਠਾ ਸੁਭਾਅ ਸੀ, ਸਾਰਿਆਂ ਨੂੰ ਸੁਖ ਦੇਣ ਵਾਲੇ ਸਨ, ਕੋਈ ਵੀ ਸਰੀਰ ਨੂੰ ਦੁੱਖ ਨਹੀਂ ਸੀ।
ਸਾਦਰਪੁਰ ਮੈਂ ਲੋਕ ਬਸਾਏ, ਬੂਝਤ ਕੁਸ਼ਲ ਸਦਾ ਅਪਣਾਏ।
ਗੁਰਦਿੱਤਾ ਜੀ ਨੇ ਬੜੇ ਸਤਿਕਾਰ ਦੇ ਨਾਲ ਆਪਣੀ ਪੁਰੀ ਤੁਹਾਡੇ ਹੁਕਮ ਦੇ ਅਨੁਸਾਰ ਬਣਾਈ ਤੇ ਲੋਕਾਂ ਨੂੰ ਇਸ ਪੁਰੀ ਦੇ ਵਿੱਚ ਰਹਿਣ ਦੇ ਵਾਸਤੇ ਵਸੇਬਾ ਬਖਸ਼ਿਆ, ਸਾਰਿਆਂ ਨੂੰ ਉਹਨਾਂ ਨੇ ਸੁਖ ਦੇ ਨਾਲ ਅਪਣਾਇਆ।
ਪੁਰੀ ਉਧਾਰ ਜਾ ਚੈ ਜਿਮ ਕੋਈ, ਹਟ ਕਰ ਛੂਛ ਨ ਗਮਨਿਓ ਸੋਈ।
ਸਾਰੇ ਕਹਿੰਦੇ ਨੇ ਕਿ ਹਿਰਦੇ ਦੇ ਬੜੇ ਉਧਾਰ ਸਨ, ਬੜੇ ਦਿਆਲੂ ਸਨ, ਜਿਹੜਾ ਜੋ ਵੀ ਮੰਗਦਾ ਸੀ ਉਹਨੂੰ ਦੇ ਦਿੰਦੇ ਸਨ। ਗੁਰਦਿੱਤਾ ਜੀ ਤੋਂ ਦਾਤ ਮੰਗਣ ਵਾਲਾ ਕੋਈ ਕਦੇ ਖਾਲੀ ਨਹੀਂ ਪਰਤੇ।
ਨਹੀਂ ਬੇਕਾਰ ਮਨ ਸ਼ਾਂਤ ਸਰੂਪ, ਮਹਾ ਸੁਸ਼ੀਲ ਪ੍ਰਸੰਨ ਅਨੂਪ।
ਕੋਈ ਵੀ ਗੁਰਦਿੱਤਾ ਜੀ ਦੇ ਵਿੱਚ ਵਿਕਾਰ ਨਹੀਂ ਸੀ, ਸ਼ਾਂਤੀ ਦਾ ਸਰੂਪ ਸਨ, ਬੜੇ ਸੁਸ਼ੀਲ ਸਨ ਤੇ ਪ੍ਰਸੰਨਤਾ ਵਾਲਾ ਉਹਨਾਂ ਦਾ ਮੁਖੜਾ ਸੀ।
ਸ੍ਰੀ ਕਰਤਾਰ ਪੁਰੇ ਰਣ ਠਾਨਤ, ਅਗਰ ਸਵਣ ਤੇ ਹੋਏ ਰਿਪਹਾਨਤ।
ਸ੍ਰੀ ਕਰਤਾਰਪੁਰੇ ਦੇ ਜੰਗ ਦੇ ਵਿੱਚ ਸਾਰਿਆਂ ਤੋਂ ਮੋਹਰੀ ਹੋ ਕੇ ਬਹੁਤੇ ਸਾਰੇ ਵੈਰੀਆਂ ਦਾ ਗੁਰਦਿੱਤਾ ਜੀ ਨੇ ਨਾਸ ਕੀਤਾ ਸੀ।
ਜੋਧਾ ਅਦਕ ਬਾਣ ਬੜ ਮਾਰੇ, ਅਰੇ ਅਗਾਰੀ ਸੋ ਨਰ ਹਾਰੇ।
ਸਾਰੇ ਦੇ ਸਾਰੇ ਗੁਰਦਿੱਤਾ ਜੀ ਦੀਆਂ ਸਿਫਤਾਂ ਬਿਆਨ ਕਰਦੇ ਨੇ। ਕਹਿੰਦੇ ਨੇ ਕਿ ਜੋਧਾ ਵੱਡੇ ਸਨ, ਜਿਨ੍ਹਾਂ ਨੇ ਵੱਡੇ ਤੀਰਾਂ ਦਾ ਪ੍ਰਹਾਰ ਕੀਤਾ ਤੇ ਜਿੰਨੇ ਵੀ ਅੱਗੇ ਵੈਰੀ ਆਏ ਸਾਰਿਆਂ ਨੂੰ ਹਰਾਇਆ।
ਇਤਿਆਦਿਕ ਗੁਣ ਭਣੈ ਸੁਨਾਵੇ, ਸ੍ਰੀ ਸਤਿਗੁਰ ਦੇ ਧੀਰ ਬਤਾਵੇ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਗੁਣਾਂ ਦਾ ਗਾਣ ਕਰਕੇ ਸਾਰੇ ਦੇ ਸਾਰੇ ਸਤਿਗੁਰਾਂ ਨੂੰ ਸੁਣਾਉਂਦੇ ਨੇ।
ਸ੍ਰੀ ਸਤਿਗੁਰ ਦੇ ਧੀਰ ਬਤਾਵੇ,
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਧੀਰੇ ਦੇ ਕੇ ਇਸ ਤਰ੍ਹਾਂ ਕਹਿੰਦੇ ਨੇ।
ਕਹਿੰਦੇ ਨੇ ਹੁਕਮ ਸਤ ਪਰਮੇਸ਼ਰ ਕੇਰਾ, ਕੌਣ ਸਮਰੱਥ ਦੇ ਤਿਸ ਫੇਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਹ ਸਤ ਹੈ, ਉਹ ਸੱਚਾ ਹੈ। ਦੁਨੀਆਂ ਦੇ ਵਿੱਚ ਕਿਸੇ ਦੇ ਵਿੱਚ ਵੀ ਐਸੀ ਸਮਰੱਥਾ ਨਹੀਂ ਹੈ ਕਿ ਪਰਮੇਸ਼ਰ ਦੇ ਭਾਣੇ ਨੂੰ ਮਿਟਾ ਦੇਵੇ।
ਸਭਿਹਿਨ ਕੇ ਸਿਰ ਭਾਵੀ ਬਲੀ, ਸਿਰ ਤਾਰਤ ਨਿਤ ਬੁਰੀ ਕੇ ਭਲੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਿਆਂ ਦੇ ਸਿਰ ਦੇ ਉੱਤੇ ਬਲਵਾਨ ਭਾਵੀ ਮੰਡਰਾ ਰਹੀ ਹੈ,
ਸਿਰ ਤਾਰਤ ਨਿਤ ਬੁਰੀ ਕੇ ਭਲੀ, ਉਹ ਭਾਵੀ ਬੁਰਾ ਵੀ ਕਰਦੀ ਹੈ ਤੇ ਭਾਵੀ ਭਲਾ ਵੀ ਕਰਦੀ ਹੈ।
ਪਾਣਾ ਮਨ ਹਰ ਖਤਰ ਹੈ,
ਨਹੀਂ ਤਰਕ ਪ੍ਰਭ ਕੀ ਦਿਸ ਕਹਿ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਭਾਣੇ ਨੂੰ ਮੰਨਦੇ ਨੇ ਉਹ ਖੁਸ਼ ਰਹਿੰਦੇ ਨੇ, ਨਹੀਂ ਤਰਕ ਪ੍ਰਭ ਕੀ ਦਿਸ ਕਹਿ। ਭਾਣੇ ਨੂੰ ਮੰਨਣ ਵਾਲੇ ਰਤਾ ਵੀ ਪਰਮੇਸ਼ਰ ਦੀ ਕੀਤੀ ਹੋਈ ਕਾਰ ਦੇ ਉੱਤੇ ਤਰਕ ਪੈਦਾ ਨਹੀਂ ਕਰਦੇ, ਦੋਸ਼ ਨਹੀਂ ਅਰਪਦੇ। ਹੁਣ ਇਹ ਭਾਣਾ ਸ਼ਬਦ ਆਇਆ, ਜਿਵੇਂ ਕਿ ਕਵੀ ਜੀ ਨੇ ਲਿਖਿਆ ਕਿ ਭਾਵੀ ਬੁਰੀ ਵੀ ਹੁੰਦੀ ਹੈ, ਭਾਵੀ ਭਲੀ ਵੀ ਹੁੰਦੀ ਹੈ, ਮੈਂ ਦੂਸਰਿਆਂ ਦੇ ਬਾਰੇ ਤੇ ਨਹੀਂ ਕਵਾਂਗਾ। ਆਮ ਤੌਰ ਦੇ ਉੱਤੇ ਨਾਮਧਾਰੀ ਇਸ ਗੱਲ ਨੂੰ ਕਹਿੰਦੇ ਨੇ ਕਿ ਭਾਣਾ ਆਵੇਗਾ। ਧਿਆਨ ਦੇਣ ਦੀ ਲੋੜ ਹੈ ਕਿ ਭਾਣਾ ਸਿਰਫ ਭੈੜਾ ਹੀ ਨਹੀਂ ਹੁੰਦਾ, ਭਾਣੇ ਤੋਂ ਭਾਵ ਹੈ ਕਿ ਗੁਰੂ ਦੀ ਜਿਹੜੀ ਰਜ਼ਾ ਹੈ। ਤੇ ਤੁਸੀਂ ਕੀ ਸਮਝਦੇ ਹੋ ਕਿ ਭਾਣਾ ਗੁਰੂ ਦੀ ਰਜ਼ਾ ਮਾੜੀ ਹੀ ਹੋਵੇਗੀ? ਕੀ ਅਸੀਂ ਇਹ ਨਹੀਂ ਸਮਝ ਸਕਦੇ ਕਿ ਭਾਣਾ ਚੰਗਾ ਵੀ ਹੋ ਸਕਦਾ? ਮੈਂ ਬਹੁਤ ਵਾਰੀ ਬਹੁਤਿਆਂ ਸਾਰਿਆਂ ਤੋਂ ਸੁਣਿਆ ਭਾਣਾ ਆਵੇਗਾ, ਬੜਾ ਭਿਆਨਕ ਆਵੇਗਾ, ਸਾਰੀ ਦੁਨੀਆਂ ਮੁੱਕ ਜਾਏਗੀ, ਸਭ ਕੁਝ ਖਤਮ ਹੋ ਜਾਏਗਾ, ਫਨਾ ਹੋ ਜਾਏਗਾ। ਪਰ ਜੇਕਰ ਭਾਣੇ ਨੂੰ ਮੰਨੀਏ ਤੇ ਸਤਿਗੁਰੂ ਦੀ ਰਜ਼ਾ ਕੀ ਹੈ? ਕਿ ਸਤਿਗੁਰੂ ਜੀ ਕਹਿਰ ਕਰਨਾ ਚਾਹੁੰਦੇ ਨੇ ਕਿ ਸਤਿਗੁਰੂ ਜੀ ਸਾਰੀ ਦੁਨੀਆਂ ਨੂੰ ਫਨਾ ਕਰ ਦੇਣਗੇ? ਕਿ ਉਹਨਾਂ ਦੀ ਇਸ ਤਰ੍ਹਾਂ ਦੀ ਮੰਨਤਾ ਹੈ? ਅਸੀਂ ਦੂਸਰਾ ਪੱਖ ਵੀ ਤੇ ਸੋਚ ਸਕਦੇ ਹਾਂ ਕਿ ਭਾਣਾ, ਭਾਣੇ ਦਾ ਸਿਰਫ ਭਾਵ ਹੁੰਦਾ ਹੈ ਗੁਰੂ ਦੀ ਰਜ਼ਾ। ਗੁਰੂ ਦੀ ਰਜ਼ਾ ਕੀ ਬਣਨੀ ਹੈ ਕਿਸੇ ਨੂੰ ਕੀ ਪਤਾ? ਇਸ ਕਰਕੇ ਭਾਣੇ ਦਾ ਆਮ ਤੌਰ ਦੇ ਉੱਤੇ ਮਤਲਬ ਸਿਰਫ ਵਿਨਾਸ਼, ਫਨਾ, ਬਰਬਾਦ ਇਹ ਨਹੀਂ ਲਾਉਣਾ ਚਾਹੀਦਾ। ਭਾਣੇ ਦਾ ਮਤਲਬ ਸਰ ਸਬਜ ਔਰ ਆਨੰਦ, ਵਿਸ਼ਾਲ ਆਨੰਦ ਇਹ ਵੀ ਹੋ ਸਕਦਾ। ਭਾਣੇ ਤੋਂ ਸਿਰਫ ਭਾਵ ਹੁੰਦਾ ਗੁਰੂ ਦੀ ਰਜ਼ਾ, ਗੁਰੂ ਦਾ ਜੋ ਹੁਕਮ ਉਹ ਹੋਣਾ। ਇਹਦਾ ਮਤਲਬ ਇਹ ਨਹੀਂ ਦੁਨੀਆ ਫਨਾ ਹੋ ਜਾਏਗੀ। ਮੈਂ ਇਸ ਪੱਖ ਦੇ ਵਿੱਚ ਵੀ ਨਹੀਂ ਜਾਂਦਾ ਕਿਉਂਕਿ ਸਤਿਗੁਰਾਂ ਦੇ ਜਿਹੜੇ ਹੁਕਮ ਨੇ ਉਸ ਤਰ੍ਹਾਂ ਦੇ ਆਏ ਹੋਏ ਨੇ ਕਿ ਦੁਨੀਆਂ ਦਾ ਵਿਨਾਸ਼ ਹੋਣਾ, ਪਾਪ ਖਤਮ ਹੋਣਾ, ਧਰਮ ਵਰਤਣਾ। ਇਸ ਕਰਕੇ ਆਪਾਂ ਕਹਿ ਦਿੰਦੇ ਕਿ ਭਾਣਾ ਵਰਤਣਾ, ਮਾੜਾ ਭਾਣਾ ਵਰਤਣਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਮਾੜਾ ਹੀ ਵਰਤੇਗਾ। ਗੁਰੂ ਇੱਕ ਮਿੰਟ ਦੇ ਵਿੱਚ ਕੁਝ ਦਾ ਕੁਝ ਕਰ ਸਕਦਾ। ਇਹ ਭਾਣਾ ਜਿਹਨੂੰ ਅਸੀਂ ਕਹਿ ਰਹੇ ਹਾਂ, ਜਿਹਨੂੰ ਨਾਸ਼ਵਾਨਤਾ ਦਾ ਨਾਂ ਦੇ ਰਹੇ ਹਾਂ, ਇਹ ਹੋ ਸਕਦਾ ਕਿ ਸਤਿਗੁਰੂ ਜੀ ਬਦਲ ਦੇਣ, ਸਾਰਿਆਂ ਨੂੰ ਸੌਖੇ ਕਰ ਦੇਣ। ਕਿਉਂਕਿ ਯੁੱਗਾਂ ਦਾ ਜਦੋਂ ਤਬਦੀਲੀ ਹੁੰਦੀ ਹੈ ਤੇ ਕੁਝ ਵੀ ਤਬਦੀਲ ਨਹੀਂ ਹੁੰਦਾ। ਮਨੁੱਖਾਂ ਦੀਆਂ ਜੇਕਰ ਬੁੱਧਾਂ ਬਦਲ ਦਿੱਤੀਆਂ ਜਾਣ ਤੇ ਅੱਜ ਹੀ ਸਤਿਯੁਗ ਲੱਗ ਸਕਦਾ। ਇਹ ਵੀ ਤੇ ਹੁਕਮ ਸਤਿਗੁਰਾਂ ਦਾ ਹੈ ਨਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦੇਣੇ ਨੇ ਤੇ ਉਹਨਾਂ ਨੇ ਸਤਿਯੁਗ ਲਾਉਣਾ। ਸਤਿਯੁਗ ਲਾਉਣ ਦੇ ਵਾਸਤੇ ਦੁਨੀਆਂ ਨੂੰ ਫਨਾ ਕਰਨਾ ਕੋਈ ਲਾਜ਼ਮੀ ਗੱਲ ਤੇ ਨਹੀਂ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਮਰੱਥ ਨੇ, ਉਹ ਅਕਾਲ ਪੁਰਖ ਨੇ, ਉਹ ਸਾਰੀ ਦੁਨੀਆਂ ਦੀਆਂ ਬੁੱਧਾਂ ਨੂੰ ਬਦਲ ਕੇ ਸੱਤ ਬੁੱਧਾਂ ਕਰ ਸਕਦੇ ਨੇ ਔਰ ਸਤਿਯੁਗ ਲਾ ਸਕਦੇ ਨੇ। ਮੈਂ ਸਿਰਫ ਫਰਜ਼ ਕੀਤੀ ਹੈ ਭਾਣੇ ਦੀ। ਹੁਣ ਕਵੀ ਜੀ ਲਿਖਦੇ ਨੇ, ਭਾਣਾ ਮਨ ਹੈ ਹਰਖਤ ਰਹਿ। ਚਾਹੀਦਾ ਕਿ ਭਾਣੇ ਨੂੰ ਮੰਨਿਆ ਜਾਵੇ ਤੇ ਮਨੁੱਖ ਖੁਸ਼ ਰਵੇ। ਨਹੀਂ ਤਰਕ ਪ੍ਰਭ ਕੀ ਦਿਸ ਕਹਿ। ਜੋ ਵੀ ਪ੍ਰਭੂ ਕਰਦਾ, ਜੋ ਵੀ ਗੁਰੂ ਕਰਦਾ, ਉਹਦੇ ਵਿੱਚ ਕਦੇ ਵੀ ਤਰਕ ਪੇਸ਼ ਕਰਨਾ ਨਹੀਂ ਚਾਹੀਦਾ, ਆਪਣੀ ਦਲੀਲ ਨਹੀਂ ਦੇਣੀ ਚਾਹੀਦੀ। ਇਮ ਸੰਤਨ ਕੋ ਮਤ ਵਿਚਾਰ ਗ੍ਰਹਿਣ ਕਰਿਓ ਨੀਕੇ ਨਿਰਧਾਰ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਸੰਤਾਂ ਦਾ ਮਤ ਤੇ ਵਿਚਾਰ ਇਸ ਤਰ੍ਹਾਂ ਦਾ ਹੈ, ਗ੍ਰਹਿਣ ਕਰਿਓ ਨੇਕੇ ਨਿਰਧਾਰ। ਚੰਗੇ ਤਰੀਕੇ ਦੇ ਨਾਲ ਗ੍ਰਹਿਣ ਕਰਦੇ ਨੇ ਪ੍ਰਭੂ ਦੇ ਭਾਣੇ ਨੂੰ, ਪ੍ਰਭੂ ਦੇ ਬਣਾਏ ਹੋਏ ਸੰਤ ਜਨ। ਇਤੇ ਆਦਿਕ ਕਹਿ ਬਾਕ ਗੁਸਾਈ ਸਭ ਕੋ ਤੀਰ ਦੀਨ ਹਿਤ ਵਾਈ। ਇਸ ਤਰ੍ਹਾਂ ਦੇ ਬਚਨ ਕਹਿ ਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਹਿਤ ਵਾਲੀ ਧੀਰੇ ਦਿੱਤੀ।
ਪੁਣੇ ਅੰਤਪੁਰ ਦਾਸ ਪਠਾਏ ਉੱਚੇ ਰੋਦਤ ਸਕਲ ਹਟਾਏ।
ਫੇਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਲਾਂ ਦੇ ਵਿੱਚ ਦਾਸਾਂ ਨੂੰ ਭੇਜਿਆ ਕਿ ਸਾਰਿਆਂ ਨੂੰ ਹੁਕਮ ਕਰੋ ਕਿ ਕੋਈ ਵੀ ਰੋਵੇ ਨਾ।
ਮਾਨੋ ਹਿਤ ਕਰ ਪ੍ਰਭ ਕਾ ਭਾਣਾ ਜਿਸ ਅਧੀਨ ਸਭ ਆਵਣ ਜਾਣਾ।
ਸਤਿਗੁਰੂ ਜੀ ਕਹਿੰਦੇ ਨੇ ਸਾਰਿਆਂ ਨੂੰ ਜਾ ਕੇ ਆਖੋ ਕਿ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ, ਜਿਸ ਪ੍ਰਭੂ ਦੇ ਭਾਣੇ ਦੇ ਅਧੀਨ ਸਾਰਿਆਂ ਦਾ ਦੁਨੀਆਂ ਦੇ ਉੱਤੇ ਆਉਣਾ ਜਾਂ ਜਾਣਾ ਹੁੰਦਾ।
ਪੁਣ ਸਗਰੇ ਸਣ ਬੰਧਨ ਪਾਸ ਸੁਧ ਭੇਜੀ ਤੂਰਨ ਗਨ ਦਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰੇ ਰਿਸ਼ਤੇਦਾਰਾਂ ਨੂੰ, ਸਾਰਿਆਂ ਸਬੰਧੀਆਂ ਨੂੰ ਬੁਲਾਉਣ ਦੇ ਵਾਸਤੇ ਬਹੁਤੇ ਸਾਰੇ ਦਾਸਾਂ ਨੂੰ ਭੇਜਿਆ।
ਧੀਰ ਮਲ ਟਿਗ ਪ੍ਰਥਮ ਪਠਾਇਓ ਬ੍ਰਿਧ ਸਾਹਿਬ ਕੇ ਸਦਨ ਪਹੁੰਚਾਇਓ।
ਧੀਰ ਮਲ ਨੂੰ ਸੰਦੇਸ਼ਾ ਦੇਣ ਦੇ ਵਾਸਤੇ ਸਾਰਿਆਂ ਤੋਂ ਪਹਿਲਾਂ ਦਾਸ ਨੂੰ ਘੱਲਿਆ ਗਿਆ। ਇਸ ਤੋਂ ਇਲਾਵਾ ਬਾਬਾ ਬੁੱਢਾ ਜੀ ਦੇ ਘਰ ਦੇ ਵਿੱਚ ਵੀ ਖਬਰ ਪਹੁੰਚਾਉਣ ਦੇ ਵਾਸਤੇ ਦਾਸ ਕੱਲਿਆ।
ਸਿਰ ਕਰਤਾਰਪੁਰੇ ਮੇ ਜਾਏ ਤੀਰ ਮਲ ਕੋ ਕਹੀ ਸੁਣਾਏ।
ਸ੍ਰੀ ਕਰਤਾਰਪੁਰੇ ਦੇ ਵਿੱਚ ਜਾ ਕੇ ਧੀਰ ਮਲ ਨੂੰ ਗੁਰਦਿੱਤਾ ਜੀ ਦੇ ਮੌਤ ਦੀ ਖਬਰ ਸੁਣਾਈ ਗਈ।
ਸ੍ਰੀ ਗੁਰਦਿੱਤਾ ਜੋਤ ਸਮਾਇਓ ਸਤਿਗੁਰ ਤੁਮ ਕੋ ਬੋਲ ਪਠਾਇਓ।
ਦਾਸ ਨੇ ਧੀਰ ਮਲ ਨੂੰ ਜਾ ਕੇ ਖਬਰ ਦਿੱਤੀ ਹੈ ਕਿ ਧੀਰ ਮਲ ਜੀ ਤੁਹਾਡੇ ਪਿਤਾ ਭਾਵ ਕੇ ਬਾਬਾ ਗੁਰਦਿੱਤਾ ਜੀ ਸਮਾ ਗਏ ਨੇ, ਉਹ ਚੜਾਈ ਕਰ ਗਏ ਨੇ, ਸਤਿਗੁਰ ਤੁਮ ਕੋ ਬੋਲ ਪਠਾਇਓ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਬੁਲਾਇਆ।
ਜੇਸ਼ਟ ਪੁੱਤਰ ਚਲੋ ਤਤਕਾਲ ਤੁਮ ਕੋ ਉਚਿਤ ਕਰਿਆ ਸਭ ਢਾਲ।
ਆਖਿਆ ਹੈ ਕਿ ਤੁਸੀਂ ਵੱਡੇ ਪੁੱਤਰ ਹੋ ਗੁਰਦਿੱਤਾ ਜੀ ਦੇ, ਇਸ ਕਰਕੇ ਤੁਹਾਨੂੰ ਤਤਕਾਲ ਹੀ ਉੱਥੇ ਪਹੁੰਚਣਾ ਚਾਹੀਦਾ ਤੇ ਸਾਰੀਆਂ ਜਿਹੜੀਆਂ ਕਿਰਿਆਵਾਂ ਨੇ ਜਿਹੜੀਆਂ ਕਿ ਬਾਕੀ ਰਹਿ ਚੁੱਕੀਆਂ ਨੇ ਉਹ ਤੁਸੀਂ ਹੀ ਪੂਰੀਆਂ ਕਰੋਗੇ। ਇਸ ਤਰ੍ਹਾਂ ਤੀਰਮਲ ਨੂੰ ਜਾ ਕੇ ਦਾਸ ਨੇ ਖਬਰ ਦਿੱਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਤੀਰਮਲ ਜੀ ਅੱਗੋਂ ਪੇਸ਼ ਆਉਣਗੇ, ਜਿਸ ਤਰ੍ਹਾਂ ਕਿ ਕਵੀ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।